एक ओंकार सतनाम करता पुरख निर्भो निर्वैर अकाल मूरत अजूनी सेभं गुर प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानके राम दमोदर माधवे गुरु रूप सत्संग जीओ गुरबाणी विचार आप जी दे समक्ष भेट करा पेशतर सनेमर गुरुदेव दी फतेह प्रवान करनी वाहिगुरु जी का खालसा वाहिगुरु जी की फतेह। इस मन को कोई खोजो भाई मन खोजत नाम नौ निद पाई नौ खजानिया वाला परमात्मा दा नाम हर एक तरह दे आनंद ते रस देण वाला प्रभु दा नाम जिंदगी नूं सफल करन वाला प्रभु दा नाम ਇਹ ਕਿਸੇ ਬਾਜ਼ਾਰ ਦੇ ਚੋਂ ਨਹੀਂ ਮਿਲੇਗਾ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿਸੇ ਤੀਰਥ ਤੋਂ ਵੀ ਨਹੀਂ ਮਿਲੇਗਾ ਕਿਸੇ ਧਾਰਮਿਕ ਅਸਥਾਨ ਤੋਂ ਵੀ ਨਹੀਂ ਮਿਲੇਗਾ ਜੀਵਨ ਦੇ ਚੋਂ ਮਿਲੇਗਾ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਧਾਰਮਿਕ ਮੰਦਰ ਵਿੱਚ ਇਸ ਵਾਸਤੇ ਜਾਣਾ ਤਾਂ ਕਿ ਸਮਝ ਪੈ ਜਾਏ ਕਿ ਨਾਮ ਦੀ ਖੋਜ ਜੀਵਨ ਵਿੱਚ ਕਰਨੀ ਹੈ ਬਸ ਇਤਨਾ ਹੀ ਲਾਹ ਹੈ ਬਾਹਰ ਟੋਲੇ ਸੋ ਭਰਮ ਭੁਲਾਏ ਜੋ ਪ੍ਰਭੂ ਦੇ ਨਾਮ ਨੂੰ ਬਾਹਰ ਲੱਭਦਾ ਹੈ ਭਰਮ ਦੇ ਚ ਹੈ ਬੁਲੇਖੇ ਦੇ ਚ ਹੈ ਤੇ ਜੋ ਜੀਵਨ ਦੇ ਅੰਦਰ ਪਦਾਰਥਾਂ ਨੂੰ ਲੱਭਦਾ ਹੈ ਧਨ ਨੂੰ ਲੱਭਦਾ ਹੈ ਉਹ ਵੀ ਭਰਮ ਦੇ ਭੁਲੇਖੇ ਚ ਹੈ ਪਦਾਰਥ ਬਾਹਰ ਮਿਲਣਗੇ ਪਰਮਾਤਮਾ ਅੰਦਰੋਂ ਮਿਲੇਗਾ ਧਨ ਬਾਹਰ ਮਿਲੇਗਾ ਸਾਧਨਾ ਨਾਲ ਮਿਹਨਤ ਨਾਲ ਪ੍ਰਭੂ ਦਾ ਨਾਮ ਅੰਦਰੋਂ ਮਿਲੇਗਾ ਪਰ ਇਹ ਵੀ ਮਿਹਨਤ ਨਾਲ ਜਿੰਨੀ ਨਾਮ ਧਿਆਇਆ गए मशक्कत घार जितनी मशक्कत मेहनत ते समा मनुख पदार्थां नूं कमाण वास्ते खर्च करदा है उहदा दसवां भाग भी नहीं खर्च करदा परमात्मा नूं प्रगट करन वास्ते और भरोसा भी मनुख दा जीवन भर डोलदा रहिंदा है मनुख की जिंदगी दसती है कि परमात्मा तो बिना जी रहे है जीवन दसदा पे है कि परिवार दे नाल जी रहे है कि अर्थव्यवस्था दे नाल भी जी रहे है कि कारोबार नाल जी रहे है कि निरंकार दे नाल नहीं जी रहे है जीवन दसदा पे है जिंदगी दसती पई है ਇਸ ਕੋਲ ਸਾਰੇ ਦਾ ਸਾਰਾ ਜੀਵਨ ਹੈ, ਧਾਰਮਿਕ ਜੀਵਨ ਨਹੀਂ ਹੈ। ਧਾਰਮਿਕ ਜੀਵਨ ਹੈ ਪਰਮਾਤਮਾ ਦੇ ਨਾਲ ਜੀਵਨ, ਸਮਾਜਿਕ ਜੀਵਨ ਹੈ ਪਰਿਵਾਰ ਦੇ ਨਾਲ ਜੀਵਣਾ, ਆਰਥਿਕ ਜੀਵਨ ਹੈ ਕਾਰੋਬਾਰ ਦੇ ਨਾਲ ਜੀਵਣਾ, ਪਰ ਧਾਰਮਿਕ ਜੀਵਨ ਤੇ ਹੈ ਗੁਰੂ ਨਾਲ ਜੀਵਣਾ, ਪਰਮਾਤਮਾ ਨਾਲ ਜੀਵਣਾ। ਹਰ ਤਰ੍ਹਾਂ ਦਾ ਜੀਵਨ ਮਨੁੱਖ ਕੋਲ ਹੈ, ਸਾਰੀ ਦੁਨੀਆ ਵਿਚ ਮਨੁੱਖ ਕੋਲ ਧਾਰਮਿਕ ਜੀਵਨ ਨਹੀਂ ਹੈ। ਕਿਸੇ ਧਾਰਮਿਕ ਮੰਦਰ ਵਿਚ ਜਾ ਕੇ ਕਥਾ ਕੀਰਤਨ ਸੁਣ ਕੇ ਕੋਈ ਮਨੁੱਖ ਧਾਰਮਿਕ ਨਹੀਂ ਹੋ ਜਾਂਦਾ, ਇਹ ਵੀ ਮੈਂ ਅਰਜ਼ ਕਰਦਾ ਹਾਂ। ਵਰਨਾ ਤੇ ਸਾਰੇ ਹੀ ਮਨੁੱਖ ਧਾਰਮਿਕ ਗਿਣ ਲਈਏ ਜੋ ਚਰਚ ਦੇ ਜਾਂਦੇ ਨੇ, ਮਸਜਿਦਾਂ ਜਾਂਦੇ ਨੇ, ਮੰਦਰ ਗੁਰਦੁਆਰਿਆਂ ਜਾਂਦੇ ਨੇ। ਨਹੀਂ, ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਹੈ ਤੇ ਧਰਮ ਨੂੰ ਸਮਝਣ ਦੀ ਕੋਸ਼ਿਸ਼। ਪਹਿਲੇ ਸਮਝਣਾ ਤੇ ਫਿਰ ਪ੍ਰਾਪਤ ਕਰਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਹਿਲਾ ਵਸਤ ਸਿਆਣੀ ਹੈ ਤਾਂ ਕੀ ਜੇ ਵਾਪਾਰ। ਪਹਿਲੇ ਸਮਝੋ ਫਿਰ ਪ੍ਰਾਪਤ ਕਰੋ। ਕਹਿ ਦਿੰਦੇ ਨੇ ਸਿਮਰਨ ਕਰੋ। ਕਿਹਦਾ ਸਿਮਰਨ ਕਰੋ? ਪਰਮਾਤਮਾ ਦਾ ਕਰੋ। ਤਾਂ ਪਰਮਾਤਮਾ ਕੀ ਹੈ? ਪਹਿਲੇ ਉਹਦੀ ਤੇ ਸਮਝ ਹੋਵੇ ਨਾ। ਜਿਹਦੀ ਸਮਝ ਨਹੀਂ ਤੇ ਜਿਸ ਨੂੰ ਜਾਣਦੇ ਵੀ ਨਹੀਂ, ਉਹਨੂੰ ਯਾਦ ਕਿਵੇਂ ਕਰਾਂਗੇ, ਕਿਸ ਤਰ੍ਹਾਂ ਕਰਾਂਗੇ? ਇਸ ਵਾਸਤੇ ਸਾਹਿਬ ਫਰਮਾਨ ਕਰਦੇ ਨੇ, ਪਹਿਲਾ ਵਸਤ ਸਿਆਣੀ ਹੈ ਤਾਂ ਕੀ ਜੇ ਵਾਪਾਰ। ਵਸਤੂ ਨੂੰ ਪਹਿਲੇ ਦੇਖ ਲੇ, ਸਮਝ ਲੇ, ਪਹਿਚਾਣ ਲੇ ਕਿ ਕਾਬਲੇ ਇਸਤੇਮਾਲ ਹੈ ਕਿ ਨਹੀਂ, ਕਾਬਲੇ ਖਰੀਦ ਹੈ ਕਿ ਨਹੀਂ, ਫਿਰ ਤੂੰ ਉਸ ਨੂੰ ਖਰੀਦ। ਪਰ ਇਸ ਦੇ ਨਾਲ ਦੂਸਰੀ ਪੰਕਤੀ ਬੜੀ ਗਜ਼ਬ ਦੀ ਹੈ। ਸੁਣ ਮੁੰਦੇ ਹਰਣ ਆਖੀਏ, ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਐ ਹਿਰਨ ਵਰਗੀ ਅੱਖ ਰੱਖਣ ਵਾਲੀਏ, ਕਵੀ ਜਨਾ ਨੇ ਅਲੰਕਾਰਕ ਭਾਸ਼ਾ ਵਰਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਹਿਰਦਾ ਕਵੀ ਦਾ ਹੈ, ਸੰਗੀਤਕਾਰ ਦਾ ਹੈ। ਮੇਰੇ ਦੇਖੇ ਪਰਮਾਤਮਾ ਨਾਲ ਜੁੜਿਆ ਹੋਇਆ ਮਨੁੱਖ ਕਲਾਕਾਰ ਹੋ ਹੀ ਜਾਂਦਾ ਹੈ, ਉਹਦੇ ਅੰਦਰੋਂ ਕਲਾ ਫੁੱਟਦੀ ਹੈ। ਜੈਸੇ ਦੇਖਦੇ ਹਾਂ, ਭਾਵੇਂ ਚੌਕ ਵਿਚ ਬੈਠ ਕੇ ਸਾਰਾ ਦਿਨ ਰਵਿਦਾਸ ਜੁੱਤੀਆਂ ਗਣਦਾ ਹੈ, ਪਰ ਜਦ ਉਸ ਦੇ ਅੰਦਰੋਂ ਪਰਮਾਤਮਾ ਪ੍ਰਗਟ ਹੋਇਆ ਗੀਤ ਬਣ ਕੇ, ਸੰਗੀਤ ਬਣ ਕੇ, ਉਹਦੀ ਸਾਰੀ ਬਾਣੀ ਗੀਤ ਦੇ ਚ ਹੈ, ਉਹਦੇ ਸਾਰੇ ਬੋਲ ਸ਼ਾਇਰੀ ਦੇ ਚ ਨੇ। ਉਹਨੇ ਕਵਿਤਾ ਕਿਧਰੋਂ ਸਿੱਖੀ ਨਹੀਂ ਹੈ। ਭਾਵੇਂ ਸਾਰਾ ਦਿਨ ਖੱਡੀ ਤੇ ਬੈਠ ਕੇ ਕਬੀਰ ਕੱਪੜੇ ਬੁਣਦਾ, ਪਰ ਜਦ ਪਰਮਾਤਮਾ ਪ੍ਰਗਟ ਹੋਇਆ ਉਹਦੇ ਚੋਂ, ਸੰਗੀਤ ਬਣ ਕੇ, ਗੀਤ ਬਣ ਕੇ, ਹੈਰਾਨਗੀ ਇਸ ਗੱਲ ਦੀ। ਕੁਰੂਕਸ਼ੇਤਰ ਦੇ ਮੈਦਾਨ ਵਿਚ ਸ੍ਰੀ ਕ੍ਰਿਸ਼ਨ ਨੇ ਜਿਹੜਾ ਗਿਆਨ ਅਰਜਨ ਦੀ ਝੋਲੀ ਚ ਪਾਇਆ, ਉਹਨੂੰ ਭਾਗਵਤ ਗੀਤਾ ਕਹਿੰਦੇ ਨੇ, ਗੀਤਾ ਗੀਤ। ਪਰਮਾਤਮਾ ਦੇ ਬੋਲ ਆਮ ਬੋਲ ਨਹੀਂ ਨੇ, ਗੀਤਮਈ ਨੇ। ਪਰਮਾਤਮਾ ਦੇ ਬੋਲ ਆਮ ਨਹੀਂ ਨੇ, ਸੰਗੀਤਮਈ ਨੇ। ਸਾਰੀ ਬਾਣੀ ਗੀਤ ਦੇ ਚ ਹੈ, ਸੰਗੀਤ ਦੇ ਚ ਹੈ। ਰੱਬ ਨਾਲ ਜੁੜੀਆਂ ਹੋਈਆਂ ਆਤਮਾਵਾਂ, ਉਹਨਾਂ ਦੇ ਅੰਦਰੋਂ ਇਹ ਕਲਾ ਫੁੱਟਦੀ ਹੈ। ਸਾਹਿਬ ਕਹਿੰਦੇ ਨੇ, ਸੁਣ ਮੁੰਦੇ ਹਰਣ ਆਖੀਏ, ਗੂੜਾ ਵੈਣ ਅਪਾਰ। ਕਹਿੰਦੇ ਨੇ ਆਵਾਜ਼ ਵਿਚ ਮਿਠਾਸ ਕੋਇਲ ਦੇ ਅੰਦਰ ਹੈ। ਸਰੀਰਕ ਤੌਰ ਤੇ ਸੌਪਣ ਪ੍ਰਭੂ ਨੇ ਮੋਰ ਨੂੰ ਦੇ ਦਿੱਤਾ ਹੈ। ਚਾਲ ਵਿਚ ਮਧੁਰਤਾ ਹੰਸ ਦੇ ਕੋਲ ਹੈ। ਜੀਵਨ ਵਿਚ ਪ੍ਰਬਲ ਸਾਹਸ ਸ਼ੇਰ ਦੇ ਕੋਲ ਹੈ। ਇਸੇ ਤਰੀਕੇ ਦੇ ਨਾਲ ਇਹ ਧਾਰਮਿਕ ਵਿਦਵਾਨ ਤੇ ਕਵੀ ਜਨ ਕਹਿੰਦੇ ਨੇ, ਨੇਤਰ ਖੂਬਸੂਰਤ ਹਿਰਨ ਦੇ ਨੇ, ਮ੍ਰਿਗ ਕਹਿੰਦੇ ਨੇ, ਹਿਰਨ ਨੂੰ ਸੰਸਕ੍ਰਿਤ ਵਿਚ ਮ੍ਰਿਗ ਨੈਣ ਹਿਰਨ ਵਰਗੇ ਨੇਤਰ। ਅੱਖਾਂ ਦੀ ਖੂਬਸੂਰਤੀ ਪਰਮਾਤਮਾ ਨੇ ਹਿਰਨ ਨੂੰ ਦਿੱਤੀ ਹੈ। ਸਰੀਰ ਦਾ ਸੁਹੱਪਣ ਪ੍ਰਭੂ ਨੇ ਮੋਰ ਨੂੰ ਦਿੱਤਾ ਹੈ। ਆਵਾਜ਼ ਵਿਚ ਮਧੁਰਤਾ ਪਰਮਾਤਮਾ ਨੇ ਕੋਇਲ ਨੂੰ ਦਿੱਤੀ ਹੈ। ਔਰ ਇਸੇ ਤਰੀਕੇ ਨਾਲ ਤੁਸੀਂ ਨਿਗਾਹ ਮਾਰੋਗੇ ਕੁਛ ਨਾ ਕੁਛ ਖੂਬੀ ਪ੍ਰਭੂ ਨੇ ਸਾਰਿਆਂ ਦੀ ਚੋਲੀ ਚ ਪਾਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਅਲੰਕਾਰਕ ਭਾਸ਼ਾ ਵਰਤਦੇ ਨੇ, ਸੁਣ ਮੁੰਦੇ ਹਰਨ ਆਖੀਏ, ਐ ਹਿਰਨ ਵਰਗੀ ਅੱਖ ਰੱਖਣ ਵਾਲੀਏ, ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਇਹ ਤਸ਼ਬੀਹ ਕਿਉਂ ਦਿੱਤੀ ਏ ਹਿਰਨ ਵਰਗੀ ਅੱਖ? ਹਿਰਨ ਦੇ ਨੇਤਰ ਬੜੇ ਖੂਬਸੂਰਤ, ਲੇਕਿਨ ਹਿਰਨ ਆਪਣੀ ਅੱਖਾਂ ਤੋਂ ਹੀ ਧੋਖਾ ਖਾ ਜਾਂਦਾ ਹੈ। ਮਰੂਥਲ ਵਿਚ ਰੇਗਿਸਤਾਨ ਵਿਚ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ। ਇਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ, ਦੌੜਦਾ। ਉਸ ਚਮਕਦੀ ਹੋਈ ਰੇਤ ਦੇ ਕੋਲ ਜਦ ਪਹੁੰਚਦਾ ਤਾਂ ਰੇਤ, ਪਰ ਹੁਣ ਹੋਰ ਦੂਰ ਰੇਤ ਚਮਕਣ ਲੱਗ ਪਈ, ਉਹਨੂੰ ਪਾਣੀ ਸਮਝ ਲੈਂਦਾ। ਜਿਸ ਤਰ੍ਹਾਂ ਅਰਬ ਦੇਸ਼ਾਂ ਵਿਚ ਮਰੂਥਲ ਹੈ, ਰਾਜਸਥਾਨ ਸਾਰਾ ਮਰੂਥਲ ਹੈ, ਭਾਰਤ ਦਾ ਇੱਕ ਸੂਬਾ ਰਾਜਸਥਾਨ ਬੜੇ ਪਹਾੜੀ ਸੈਂਕੜੇ ਮੀਲ ਤੱਕ ਮਰੂਥਲ ਨਾਲ ਭਰਿਆ ਹੋਇਆ ਹੈ। ਦੂਰ ਚਮਕਦੀ ਹੋਈ ਰੇਤ ਨੂੰ ਹਿਰਨ ਪਾਣੀ ਸਮਝ ਲੈਂਦਾ, ਦੌੜਦਾ। ਜਦ ਕੋਲ ਪਹੁੰਚਦਾ ਤਾਂ ਕੀ ਦੇਖਦਾ ਹੈ? ਇੱਥੇ ਰੇਤ ਹੈ। ਸਾਰਾ ਦਿਨ ਦੌੜ ਦੌੜ ਕੇ ਪਿਆਸ ਨਾਲ ਆਪਣੇ ਪ੍ਰਾਣ ਦੇ ਦਿੰਦਾ ਹੈ ਮਰੂਥਲ ਦੇ, ਤੜਪ ਤੜਪ ਕੇ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ। ਮਨੁੱਖ ਵੀ ਐਸਾ ਸਮਝਦਾ, ਇਹਦੇ ਚੋਂ ਮੈਨੂੰ ਸੁੱਖ ਮਿਲੇਗਾ, ਉਹਦੇ ਚੋਂ ਮੈਨੂੰ ਸੁੱਖ ਮਿਲੇਗਾ, ਉਹਨੂੰ ਸੁੱਖ ਦਿਖਾਈ ਦਿੰਦਾ। ਗੁਰਬਾਣੀ ਕਹਿੰਦੀ ਏ ਹਿਰਨ ਦੀ ਤਰ੍ਹਾਂ ਇਸ ਨੂੰ ਦਿਖਾਈ ਦਿੰਦਾ ਸੁੱਖ ਹੈ ਨਹੀਂ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਹੈ। ਅਗਰ ਪਰਿਵਾਰ ਦੇ ਚੋਂ ਸੁੱਖ ਮਿਲਦਾ ਹੈ ਤਾਂ ਸਾਰੇ ਪਰਿਵਾਰ ਵਾਲੇ ਸੁਖੀ ਹੋਣੇ ਚਾਹੀਦੇ ਨੇ। ਪੁੱਤਰਾਂ ਨਾਲ ਸੁੱਖ ਮਿਲਦਾ ਤਾਂ ਫਿਰ ਪੁੱਤਰਾਂ ਵਾਲੇ ਰੋਂਦੇ ਪਿੱਟਦੇ ਨਹੀਂ ਚਾਹੀਦੇ। ਧਨ ਨਾਲ ਸੁੱਖ ਮਿਲਦਾ ਤਾਂ ਫਿਰ ਧਨਵਾਨ ਰੋਂਦੇ ਹੋਏ ਨਹੀਂ ਚਾਹੀਦੇ। ਲੋੜਾਂ ਦੀ ਪੂਰਤੀ ਆਉਂਦੀ ਹੈ, ਸੁੱਖ ਨਹੀਂ ਮਿਲਦਾ। ਲੇਕਿਨ ਮਨੁੱਖ ਮੰਨਦਾ ਸੁੱਖ ਮਿਲੇਗਾ, ਇਹਦੇ ਚ ਸੁੱਖ ਹੈ। ਇਸ ਤਰ੍ਹਾਂ ਜਿਵੇਂ ਚਮਕਦੀ ਹੋਈ ਰੇਤ ਨੂੰ ਹਿਰਨ ਪਾਣੀ ਸਮਝ ਬੈਠਦਾ, ਔਰ ਭਟਕ ਭਟਕ ਕੇ ਆਪਣੇ ਪ੍ਰਾਣ ਗਵਾ ਬੈਠਦਾ, ਪਿਆਸਾ ਮਰ ਜਾਂਦਾ। ਤਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੇ। ਕਲਪਨਾ ਕੀਤੀ ਸੁੱਖ ਮਿਲੇਗਾ, ਪੁੱਤਰ ਮਿਲ ਗਿਆ ਸੁੱਖ ਨਹੀਂ ਮਿਲਿਆ, ਭਰਾ ਮਿਲ ਗਿਆ ਸੁੱਖ ਨਹੀਂ ਮਿਲਿਆ, ਤਨ ਤੇ ਮਿਲ ਗਿਆ ਸੁੱਖ ਨਹੀਂ ਮਿਲਿਆ, ਖੁਸ਼ੀ ਨਹੀਂ ਮਿਲੀ, ਪਦਾਰਥ ਤੇ ਮਿਲ ਗਏ ਸੁੱਖ ਨਹੀਂ ਮਿਲਿਆ। ਗੁਰਬਾਣੀ ਕਹਿੰਦੀ ਹੈ ਸੁੱਖ ਨਾ ਆਈ ਹਰ ਭਗਤ ਬਿਨਾ, ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲੇਗਾ। ਜਿੱਥੇ ਸੁੱਖ ਹੈ ਮਨੁੱਖ ਨੂੰ ਉਸਦੀ ਸਮਝ ਕੋਈ ਨਹੀਂ, ਤੇ ਜਿੱਥੇ ਸੁੱਖ ਨਹੀਂ ਹੈ ਮਨੁੱਖ ਉਹਦੇ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਇਹਨੂੰ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ, ਮ੍ਰਿਗ ਤ੍ਰਿਸ਼ਨਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਅਲੰਕਾਰਕ ਭਾਸ਼ਾ ਵਰਤੀ ਏ, ਸੁਣ ਮੁੰਦੇ ਹਰਨ ਆਖੀਏ, ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਐ ਹਿਰਨ ਵਰਗੀ ਅੱਖ ਰੱਖਣ ਵਾਲੀਏ, ਪਹਿਲੇ ਵਸਤੂ ਨੂੰ ਦੇਖ ਲੇ। ਕਿਉਂ? ਹਿਰਨ ਅੱਖਾਂ ਤੋਂ ਹੀ ਧੋਖਾ ਖਾ ਜਾਂਦਾ, ਇੰਨੇ ਖੂਬਸੂਰਤ ਨੇਤਰ, ਪਰ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ, ਔਰ ਭਟਕ ਭਟਕ ਕੇ ਸਹਿਰਾ ਵਿਚ ਆਪਣੇ ਪ੍ਰਾਣ ਦੇ ਦਿੰਦਾ। जीवन मनुख जीवन भर मनुख भटकदा ही है। परिवार दे च भटकदा, कारोबार दे च भटकदा, दो शब्द बर्दाश्त करना मंदिर मस्जिद गुरुद्वारियां च भटकदा भटकदा। गुरुद्वारे जांदा कोई कोई है, भटकदे बथेरे ने। मंदिर दे तीरथ दे ते कोई कोई जांदा है, बाकी भटकदे ने। चलो इहदे उत्ते इक मैं जन्म साखी दी छोटी जिही गाथा तुहाडे सामने रखा। सुल्तानपुर दे नवाब ने धन गुरु नानक देव जी महाराज नूं आखिया, आप कहिंदे हो अल्लाह ते राम इक्को ही ने, अल्लाह ते राम इक्को ही ने, चलो साडे नाल नमाज पढ़ो, ईशा दी नमाज पढ़ो, शाम दा वक्त हो गया, चलो। नवाब नूं इतनी उम्मीद नहीं सी, गुरु नानक खड़े हो गए, चलो चलो। सुल्तानपुर घर घर विच खबर पहुंच गई, गुरु नानक नवाब साहब दे नाल नवाब दी मस्जिद विच नमाज पढ़न लई चले ने। बेबे नानकी तक खबरां पहुंचियां, वो मुस्कुरा पे, उन्हां नूं रमज दा पता सी। विद्वान ऐसा कहिंदे ने, श्री कृष्ण दी पहली श्रद्धालु जिस तों कृष्ण दे अनुयायियां दा जन्म होया वो द्रौपदी है। इस्लाम पहले हजरत खदीजा ने कबूल कीता, मुहम्मद साहब दी पत्नी, उस तों इस्लाम चलिया। और इसे तरीके दे नाल विद्वानां दा ऐसा कहना है, बहन नानकी तो सिखी आरंभ होई, पिता ते इनकारी सी, पिता ते 20 रुपया बदले गुरु नानक नूं थप्पड़ मारदा है। माता तृप्ता कहिंदी है, कोई मेरा ये लड़का है सुदाई है ते पागल है। सारे बेदी भी कहिंदे ने ये पागल है, भूतना है, कोई कहे भूतना को कहे बेताला, लेकिन श्रद्धा पक्की रही भैन नानकी दी। भावुकता स्त्री विच ज्यादा होंदी है, विश्वास करन दा जज्बा बहुत ज्यादा होंदा है। इस तरह कहिंदे ने सिखी इस तरह फैली, किधरे डोल जांदी नानकी वी ते खेड बननी नहीं सी। वैसे नामां दी बड़ी सांझ है, नानक नानकी। पहली औलाद पिता कल्याण दास दी नानकियां घर दे च होई। नानी ने बच्ची नूं चुकिया, सहजे सहजे इस बच्ची नाल नानी दा मोह हो गया, और नानी कहण लगी है ते नानकियां दी है। इत्थों शब्द चलिया, नाम चलिया नानकी, किसे पंडित पुरोहित ने नहीं रखिया, नानी दे मुंहों निकले नानकी। इते नानकियां दी है, असी पालांगे, असी रखांगे, असी नहीं देने। नानी दा मोह बड़ा हो गया, नानकियां दी नानकी। अंदाजन 7 साल बाद पिता कल्याण दास दे घर राय भौंए दी तलवंडी विच दूसरी संतान दा जन्म होया। हुण तृप्ता जी ने इस बालक नूं नानकी दी गोद विच पा के आखिया, ए नानकी दा वीर नानक। एक नाम नानी ने रखिया, एक नाम मां ने रखिया, किसी पंडित पुरोहित ने नहीं रखिया, किसी धार्मिक रस्मों रिवाज दे मुताबक ये नाम नहीं रखिया गया। इस नामकरण दे च कोई बहुत वड्डे लोक नहीं कट्ठे कीते गए, सोते सिद्ध नानी दे मुंहों निकले है नानकी, सुते सिद्ध मां दे मुंहों निकले है नानकी दा वीर नानक। अजकल संस्कृत ग्रामर दे करता नानक दे अर्थ कर दे ना अनक, जेदे च अनेकता नहीं, ਜੋ ਇੱਕ ਨੂੰ ਵੇਖਦਾ ਹੈ, ਇੱਕ ਨੂੰ ਬੋਲਦਾ ਹੈ, ਇੱਕ ਨੂੰ ਸੋਚਦਾ ਹੈ, ਇੱਕ ਨਾਲ ਜੁੜਿਆ, ਇੱਕ ਨਾਲ ਜੋੜਦਾ ਹੈ, ਉਹਨੂੰ ਕਹਿੰਦੇ ਨੇ ਨਾਨਕ। ਨਾ ਅਨਕ, ਅਨੇਕਤਾ ਨਹੀਂ, ਇੱਕ। ਬਸ ਇੱਕ ਨੂੰ ਹੀ ਸੋਚਦਾ ਹੈ, ਇੱਕ ਨੂੰ ਯਾਦ ਕਰਦਾ ਹੈ, ਇੱਕ ਨੂੰ ਵੇਖਦਾ ਹੈ, ਇੱਕ ਨਾਲ ਜੁੜਿਆ ਹੋਇਆ ਹੈ। ਔਰ ਪੂਰੀ ਕੋਸ਼ਿਸ਼ ਇੱਕ ਨਾਲ ਜਗਤ ਨੂੰ ਜੋੜਨਾ ਹੈ। ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਗਿਆਨ ਨਿਕਲਿਆ ਹੈ, ਇੱਕ। ਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਪਹਿਲਾ ਅੱਖਰ ਹੈ ਉਹ ਇੱਕ। ਦੁਨੀਆਂ ਦੇ ਵਾਹਿਦ ਗ੍ਰੰਥ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਹਿਲਾ ਅੱਖਰ ਇੱਕ। ਇੱਕ ਓਅੰਕਾਰ। ਨਵਾਬ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਰਹੇ ਨੇ। ਮਸਜਿਦ ਵਿਚ 5-10 ਅਹਿਲਕਾਰ, ਇਮਾਮ, ਨਵਾਬ, ਇਹ ਸਾਰੇ ਨਿਮਾਜ਼ੀ ਇੱਕ ਲਾਈਨ ਵਿਚ ਖੜੇ ਹੋ ਗਏ ਨੇ। ਗੁਰੂ ਨਾਨਕ ਵੀ ਖੜੇ ਹੋ ਗਏ, ਅੱਗੋਂ ਇਮਾਮ। ਨਮਾਜ਼ ਆਰੰਭ ਹੋ ਗਈ, ਸਾਰਿਆਂ ਨੇ ਸਜਦਾ ਕੀਤਾ, ਪਰ ਗੁਰੂ ਨਾਨਕ ਖੜੇ ਰਹੇ। ਜਨਮ ਸਾਖੀ ਇੰਜ ਕਹਿੰਦੀ, ਅੱਖਾਂ ਖੋਲ ਕੇ ਨਵਾਬ ਨੇ ਵੇਖ ਲਿਆ ਕਿ ਗੁਰੂ ਨਾਨਕ ਸਜਦੇ ਵਿਚ ਨਹੀਂ ਹੈ। ਧਿਆਨ ਸਾਧਨਾ ਵਿਚ, ਨਮਾਜ਼ ਵਿਚ, ਨਾਮ ਜਪਣ ਵਿਚ ਅੱਖਾਂ ਨੂੰ ਬੰਦ ਕਰਨਾ ਪੈਂਦਾ। ਕਾਰਨ, ਧਿਆਨ ਨੂੰ ਅੰਦਰ ਲੈ ਜਾਣਾ। ਨਵਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਅੱਖਾਂ ਬਾਧਾ ਬਣ ਜਾਂਦੀਆਂ, ਧਿਆਨ ਨੂੰ ਬਾਹਰ ਲੈ ਜਾਂਦੀਆਂ। ਇਸ ਵਾਸਤੇ ਬੇਸ਼ਤਰ ਅਭਿਆਸੀ ਮਨੁੱਖ ਸ਼ੁਰੂ ਵਿਚ ਨੇਤਰ ਬੰਦ ਕਰ ਦੇਣ, ਤਾਂ ਕਿ ਧਿਆਨ ਨੂੰ ਅੰਦਰ ਲੈ ਜਾਈਏ। ਧਿਆਨ ਬਾਹਰ ਜਾਂਦਾ ਹੈ। ਨਵਾਬ ਨੇ ਦੇਖ ਲਿਆ ਗੁਰੂ ਨਾਨਕ ਸਜਦੇ ਦੇ ਚ ਨਹੀਂ ਨੇ, ਨਮਾਜ਼ ਨਹੀਂ ਪੜ ਰਹੇ। ਨਮਾਜ਼ ਦੀ ਸਮਾਪਤੀ ਤੋਂ ਬਾਅਦ ਸੁਲਤਾਨਪੁਰ ਦਾ ਨਵਾਬ ਕਹਿੰਦਾ, ਗੱਲਾਂ ਹੀ ਨੇ, ਰਾਮ ਤੇ ਅੱਲਾ ਇੱਕੋ ਹੀ ਹੈ, ਇੱਕੋ ਹੀ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ, ਤੁਸੀਂ ਨਹੀਂ ਪੜੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੈਂ ਆਪਣੇ ਵਾਅਦੇ ਤੇ ਕਾਇਮ ਹਾਂ, ਤੇਰੇ ਨਾਲ ਨਮਾਜ਼ ਪੜ੍ਹਨੀ ਸੀ। ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਸਨ, ਤੂੰ ਤੇ ਕਾਬਲ ਵਿਚ ਘੋੜੇ ਖਰੀਦ ਰਿਹਾ ਸੀ। ਤੂੰ ਦੱਸ, ਕਾਬਲ ਵਿਚ ਤੂੰ ਘੋੜੇ ਖਰੀਦ ਰਿਹਾ ਸੀ ਕਿ ਨਹੀਂ? ਸਾਲ ਦੇ ਸਾਲ ਕਾਬਲ ਵਿਚ ਘੋੜਿਆਂ ਦੀ ਮੰਡੀ ਲੱਗਦੀ ਸੀ। ਉਜ਼ਬੇਕਿਸਤਾਨ ਤੋਂ, ਤੁਰਕਮਨਿਸਤਾਨ ਤੋਂ, ਇਰਾਕ ਤੋਂ ਘੋੜੇ ਉੱਥੇ ਜਾਂਦੇ ਸਨ। ਦੁਨੀਆਂ ਭਰ ਦੇ ਖਰੀਦਾਰ ਪਹੁੰਚਦੇ ਸਨ। ਨਵਾਬ ਨੇ ਵੀ ਦੋ ਬੰਦੇ ਭੇਜੇ ਹੋਏ ਸਨ ਚਾਰ ਘੋੜੇ ਖਰੀਦਣ ਲਈ। ਸਾਹਿਬ ਕਹਿਣ ਲੱਗੇ, ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ, ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਤੂੰ ਤੇ ਘੋੜੇ ਖਰੀਦ ਰਿਹਾ ਸੀ। ਬੜਾ ਸ਼ਰਮਸਾਰ ਹੋਇਆ, ਨਮਾਜ਼ ਦੇ ਦੌਰਾਨ ਨਵਾਬ ਦਾ ਮਨ ਕਾਬਲ ਵਿਚ ਸੀ, ਘੋੜੇ ਖਰੀਦ ਰਿਹਾ ਸੀ। ਕੌਣ ਨਮਾਜ਼ ਪੜ੍ਹਦਾ, ਕੌਣ ਚਰਚ ਵਿਚ ਜਾਂਦਾ, ਕੌਣ ਮੰਦਰ ਗੁਰਦੁਆਰੇ ਜਾਂਦਾ, ਸਭ ਆਪਣੇ ਆਪਣੇ ਘੋੜੇ ਖਰੀਦਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਕੋਈ ਕਥਾ ਕੀਰਤਨ ਸੁਣਦੇ ਆ, ਪਾਠ ਕਰਦੇ ਆ, ਆਪਣੇ ਘੋੜੇ ਖਰੀਦ ਰਿਹਾ ਹੁੰਦਾ। ਕੋਈ ਪੂਜਾ ਪਾਠ ਕਰਦੇ ਆ, ਕੋਈ ਚਰਚ ਦੇ ਚ ਪ੍ਰੇਅਰ ਕਰਦੇ ਆ, ਆਪਣੇ ਘੋੜੇ ਖਰੀਦ ਰਿਹਾ ਹੁੰਦਾ, ਸਭ ਇਸੇ ਹੀ ਝਮੇਲੇ ਚ ਪੈ ਰਹਿੰਦੇ। ਦਰਅਸਲ ਜਿਤਨੇ ਚਿਰ ਤੱਕ ਜਿਸ ਦੀ ਸਮਝ ਨੇ, ਉਹਨੂੰ ਚੇਤੇ ਕਰਨਾ ਤੇ ਉਹਦੀ ਮੰਗ ਕਰਨਾ ਬੜਾ ਔਖਾ ਹੈ, ਬੜਾ ਔਖਾ ਹੈ। ਉਹਨੂੰ ਯਾਦ ਕਰਨਾ ਬੜਾ ਔਖਾ ਹੈ। ਕਾਰਨ, ਜਿਹਦੀ ਸਮਝ ਨਹੀਂ, ਜਿਹਨੂੰ ਜਾਣਦੇ ਨਹੀਂ, ਉਹਨੂੰ ਯਾਦ ਕਿਸ ਤਰ੍ਹਾਂ ਕਰਾਂਗੇ? ਇਸ ਵਾਸਤੇ ਸਾਹਿਬ ਕਹਿੰਦੇ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਸਤਸੰਗ ਦਾ ਇਹ ਲਾਭ ਹੈ ਕਿ ਇਹਦੀ ਸਮਝ ਆ ਜਾਵੇ। ਸਮਝ ਪਹਿਲੇ, ਪ੍ਰਾਪਤੀ ਬਾਅਦ ਵਿਚ। ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਾਪਾਰ। ਤੋ ਮੈਂ ਅਰਜ਼ ਕਰਾਂ, ਪਰਿਪੂਰਨ ਪ੍ਰਮਾਤਮਾ ਨੇ ਸਾਡੀ ਬਨਾਵਟ ਤਿੰਨਾਂ ਦਾ ਮਜਮੂਆ ਬਣਾਈਏ, ਤਨ, ਮਨ, ਆਤਮਾ। ਤਨ ਦਿਖਾਈ ਦੇ ਰਿਹਾ, ਮਨ ਮਹਿਸੂਸ ਹੁੰਦਾ, ਆਤਮਾ ਨਾ ਦਿਖਾਈ ਦਿੰਦੀ ਹੈ ਨਾ ਹੀ ਮਹਿਸੂਸ ਹੁੰਦੀ ਹੈ, ਨਹੀਂ ਹੁੰਦੀ। ਲੇਕਿਨ ਅਸੀਂ ਤਿੰਨਾਂ ਦੇ ਜੋੜ ਹਾਂ, ਅਸੀਂ ਤ੍ਰਿਵੈਣੀ ਦੇ ਸੰਗਮ ਹਾਂ। ਹਿੰਦੂ ਵੀਰਾਂ ਨੇ ਪ੍ਰਤੀਕ ਬੜਾ ਸੋਹਣਾ ਚੁਣਿਆ, ਪ੍ਰਯਾਗਰਾਜ ਦਾ ਜਿਹੜਾ ਸੰਗਮ ਹੈ ਜਿਹਨੂੰ ਤੀਰਥਾਂ ਦਾ ਰਾਜਾ ਕਹਿੰਦੇ ਨੇ। ਹਿੰਦੂ ਧਰਮ ਵਿੱਚ 68 ਤੀਰਥਾਂ ਵਿੱਚੋਂ ਸਿਰਮੌਰ ਤੀਰਥ ਮੰਨਦੇ ਨੇ ਪ੍ਰਯਾਗਰਾਜ ਨੂੰ, ਇਹਨੂੰ ਤੀਰਥਾਂ ਦਾ ਰਾਜਾ ਕਹਿੰਦੇ ਨੇ। ਇੱਥੇ ਗੰਗਾ ਜਮਨਾ ਦਾ ਸੰਗਮ ਹੈ, ਪਰ ਕਹਿੰਦੇ ਨੇ ਸੁਰਸਤੀ ਵੀ ਮਿਲਦੀ ਹੈ ਗੁਪਤ ਰੂਪ ਦੇ ਵਿੱਚ ਕਹਿੰਦੇ ਨੇ। ਪਰ ਉੱਥੇ ਜਾ ਕੇ ਤੇ ਇਨ੍ਹਾਂ ਦੋ ਨਦੀਆਂ ਦਾ ਸੰਗਮ ਹੀ ਦਿਖਾਈ ਦਿੰਦਾ, ਕਿਉਂਕਿ ਦਾਸ ਨੂੰ ਹਰ ਸਾਲ ਅਲਾਹਾਬਾਦ ਜਾਣ ਦਾ ਮੌਕਾ ਮਿਲਦਾ ਹੈ। ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ ਮਨਾਉਂਦੇ ਨੇ ਉੱਥੇ, ਦਾਸ ਪਹੁੰਚਦਾ ਹੁੰਦਾ। ਗੰਗਾ ਜਮਨਾ ਦਾ ਸੰਗਮ ਹੈ। ਕਹਿੰਦੇ ਨੇ ਬ੍ਰਾਹਮਣ ਸੁਰਸਤੀ ਗੁਪਤ ਰੂਪ ਵਿੱਚ ਮਿਲਦੀ ਹੈ, ਤਨ ਦਿਖਾਈ ਦੇ ਰਿਹਾ, ਮਨ ਮਹਿਸੂਸ ਹੋ ਰਿਹਾ, ਸੰਗਮ ਦਿਖਾਈ ਦੇ ਰਿਹਾ, ਆਤਮਾ ਗੁਪਤ ਰੂਪ ਦੇ ਤਨ ਤੇ ਮਨ ਨਾਲ ਸਮਿਲਿਤ ਹੈ। ਤਨ ਇੱਕ ਦੂਸਰੇ ਦਾ ਦੇਖ ਸਕਦੇ ਹਾਂ, ਮਨ ਮੈਂ ਆਪਣਾ ਵੇਖ ਸਕਦਾ, ਤੁਸੀਂ ਮੇਰਾ ਮਨ ਨਹੀਂ ਵੇਖ ਸਕਦੇ, ਮੈਂ ਤੁਹਾਡਾ ਨਹੀਂ ਵੇਖ ਸਕਦਾ। ਸਰੀਰ ਜਿੱਥੇ ਚਾਰ ਠੋਸ ਚੀਜ਼ਾਂ ਦਾ ਮਜਮੂਆ ਹੈ, ਮਨ ਵੀ ਚਾਰਾਂ ਦਾ ਮਜਮੂਆ ਹੈ। ਸਰੀਰ ਕੀ ਹੈ? ਹੱਡੀਆਂ, ਤੇ ਹੱਡੀਆਂ ਦੇ ਉੱਪਰ ਚੜਿਆ ਹੋਇਆ ਮਾਸ, ਮਾਸ ਦੇ ਉੱਤੇ ਚੜੀ ਹੋਈ ਚਰਬੀ, ਔਰ ਚਰਬੀ ਦੇ ਉੱਤੇ ਲਿਪਟੀ ਹੋਈ ਹੈ ਖਲੜੀ। ਇਸ ਤੋਂ ਇਲਾਵਾ ਹੋਰ ਕੀ ਹੈ? ਤਾਂ ਖਲੜੀ ਨੂੰ ਇੱਕ ਪਾਸੇ ਕਰੋਗੇ ਚਰਬੀ ਹੈ, ਚਰਬੀ ਨੂੰ ਇੱਕ ਪਾਸੇ ਕਰੋਗੇ ਮਾਸ ਹੈ, ਮਾਸ ਨੂੰ ਇੱਕ ਪਾਸੇ ਕਰੋਗੇ ਹੱਡੀਆਂ। ਇਹ ਚਾਰਾਂ ਦਾ ਮਜਮੂਆ ਹੈ, ਮਨ ਵੀ ਚਾਰਾਂ ਦਾ ਮਜਮੂਆ ਹੈ। ਇਹਨੂੰ ਕਹਿੰਦੇ ਨੇ ਮਨ, ਬੁੱਧ, ਚਿੱਤ, ਅਹੰਗ। ਜੋ ਵਿਚਾਰਾਂ ਦਾ ਪ੍ਰਵਾਹ ਹੈ ਇਹਨੂੰ ਮਨ ਕਹਿੰਦੇ ਨੇ, ਜੋ ਸੋਚਣੀ ਦਾ ਪ੍ਰਵਾਹ ਹੈ ਇਹਨੂੰ ਬੁੱਧ ਕਹਿੰਦੇ ਨੇ, ਜੋ ਯਾਦਾਂ ਦਾ ਪ੍ਰਵਾਹ ਹੈ ਇਹਨੂੰ ਚਿੱਤ ਕਹਿੰਦੇ ਨੇ। ਤੇ ਤਿੰਨਾਂ ਦੇ ਨਾਲ ਜਿਹੜਾ ਇਹ ਭਾਵ ਬਣਿਆ ਰਹਿੰਦਾ, ਇਹ ਵਿਚਾਰ ਮੇਰੇ ਨੇ, ਇਹ ਮੈਂ ਯਾਦ ਕਰ ਰਿਹਾ, ਇਹ ਮੈਂ ਸੋਚ ਰਿਹਾ, ਇਹਨੂੰ ਅਹੰਗ ਭਾਵ ਕਹਿੰਦੇ ਨੇ। ਇਹਨਾਂ ਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਨੇ, ਅੰਤਸ਼ਕਰਨ ਕਹਿੰਦੇ ਨੇ। ਹੁਣ ਤੁਸੀਂ ਕਿਸ ਤਰ੍ਹਾਂ ਦੇਖੋਗੇ ਮੇਰੇ ਅੰਦਰ ਕਿਹੜੇ ਵਿਚਾਰ ਪਏ ਚੱਲਦੇ ਨੇ, ਮੈਂ ਕਿਸ ਤਰ੍ਹਾਂ ਦੇਖਾਂਗਾ, ਤੁਸੀਂ ਕਿਸ ਨੂੰ ਯਾਦ ਪਏ ਕਰਦੇ ਹੋ, ਮੈਂ ਕੀ ਸੋਚ ਰਿਹਾ ਤੁਹਾਨੂੰ ਕੀ ਪਤਾ, ਤੁਸੀਂ ਕੀ ਯਾਦ ਕਰ ਰਹੇ ਹੋ ਮੈਨੂੰ ਕੀ ਪਤਾ। ਮਨ ਤੱਕ ਕਿਸੇ ਦੀ ਪਹੁੰਚ ਨਹੀਂ ਹੁੰਦੀ। ਇੱਕ ਦੂਜੇ ਦਾ ਤਨ ਵੇਖ ਸਕਦੇ ਹਾਂ, ਮਨ ਨਹੀਂ, ਵਿਚਾਰ ਨਹੀਂ ਦੇਖ ਸਕਦੇ। ਲੇਕਿਨ ਆਤਮ ਗਿਆਨੀ ਇੱਕ ਹੋਰ ਗੱਲ ਕਹਿੰਦੇ ਨੇ, ਜੋ ਆਪਣੇ ਸਰੀਰ ਦੇ ਬਾਰੇ ਜਾਣਦਾ ਹੈ ਉਹ ਸਾਰੇ ਸਰੀਰਾਂ ਬਾਰੇ ਜਾਣਦਾ, ਜੋ ਆਪਣੇ ਮਨ ਬਾਰੇ ਜਾਣਦਾ ਹੈ ਉਹ ਸਾਰਿਆਂ ਦੇ ਮਨ ਬਾਰੇ ਜਾਣਦਾ, ਜੋ ਆਪਣੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਦੀ ਆਤਮਾ ਨੂੰ ਜਾਣ ਲੈਂਦਾ। ਸਾਰੇ ਜਗਤ ਨੂੰ ਜਾਣਨ ਦੇ ਨਾਲ ਕੋਈ ਨਹੀਂ ਜਾਣ ਸਕਦਾ, ਆਪਣੇ ਆਪ ਨੂੰ ਜਾਣਦਿਆਂ ਹੀ ਜਗਤ ਨੂੰ ਜਾਣ ਲੈਂਦਾ। ਸਾਰੇ ਜਗਤ ਨੂੰ ਜਿੱਤਣ ਨਾਲ ਕੋਈ ਜਗਤ ਨੂੰ ਨਹੀਂ ਜਿੱਤ ਸਕਿਆ ਅੱਜ ਤੱਕ, ਆਪਣੇ ਆਪ ਨੂੰ ਜਿੱਤਣ ਨਾਲ ਹੀ ਜਗਤ ਨੂੰ ਮਨੁੱਖ ਜਿੱਤ ਲੈਂਦੇ ਨੇ। ਇਸੇ ਨੂੰ ਮਹਾਰਾਜ ਨੇ ਕਿਹਾ, ਮਨ ਜੀਤ ਜਗ ਜੀਤ। ਮਨ ਨੂੰ ਚਿੱਤਰ ਗੁਪਤ ਵੀ ਕਿਹਾ, ਉਹ ਚਿੱਤਰ ਉਹ ਤਸਵੀਰ ਜੋ ਗੁਪਤ ਹੈ। ਤਨ ਪ੍ਰਗਟ ਚਿੱਤਰ ਹੈ, ਤਨ ਠਿੰਗੜਾ ਹੈ, ਉੱਚਾ ਹੈ, ਕੱਦ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਨੈਨ ਨਕਸ਼ ਕੈਸੇ ਨੇ ਅੱਖਾਂ ਨਾਲ ਦਿਖਾਈ ਦੇ ਜਾਂਦਾ। ਪਰ ਇਸ ਬੰਦੇ ਦੇ ਵਿਚਾਰ ਕੀ ਨੇ, ਕਿਸ ਤਰ੍ਹਾਂ ਪੜੋਗੇ, ਇਹ ਕੀ ਸੋਚਦਾ ਰਹਿੰਦਾ, ਇਹਦੇ ਅੰਦਰ ਕਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਇਹਦੇ ਅੰਦਰ ਜਿਹੜਾ ਅਹੰਗ ਭਾਵ ਹੈ ਕਿਸ ਚੀਜ਼ ਦਾ ਹੈ, ਇਹ ਕਿਵੇਂ ਵੇਖੋਗੇ? ਨਹੀਂ ਵੇਖ ਸਕਦੇ। ਚਿੱਤਰ ਗੁਪਤ, ਇਹ ਤਾਂ ਗੁਪਤ ਹੈ, ਇਹ ਚਿੱਤਰ ਗੁਪਤ ਹੈ। ਸਰੀਰ ਪ੍ਰਗਟ ਚਿੱਤਰ ਹੈ, ਮਨ ਚਿੱਤਰ ਗੁਪਤ ਹੈ, ਗੁਪਤ ਚਿੱਤਰ। ਜਿਹੜੀ ਗੱਲ ਬੰਦਾ ਸਿੱਧੀ ਨਹੀਂ ਨਾ ਸਮਝਦਾ, ਉਹਨੂੰ ਕਹਾਣੀਆਂ ਨਾਲ ਸਮਝਾਇਆ ਤੇ ਸਮਝਿਆ ਜਾਂਦਾ। ਕਾਰਨ ਹੈ ਕਿ ਧਾਰਮਿਕ ਤੌਰ ਤੇ ਬੰਦਾ ਪਰੋੜ ਨਹੀਂ ਹੋਇਆ, ਅਡਲਟ ਨਹੀਂ ਹੋਇਆ, ਹਜ਼ਾਰਾਂ ਸਾਲ ਤੋਂ ਅਗਿਆਨ ਅਣਪ ਚਲੀ ਆ ਰਹੀ ਹੈ, ਚਲੀ ਆ ਰਹੀ। ਇਸ ਵਾਸਤੇ ਰਿਸ਼ੀ ਮੁਨੀਆਂ ਨੂੰ ਲੰਬੀਆਂ ਚੌੜੀਆਂ ਕਹਾਣੀਆਂ ਕਰਨੀਆਂ ਪੈਂਦੀਆਂ ਨੇ ਤੇ ਕਹਾਣੀ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਮਿਥਿਹਾਸ। ਮਿਥ ਕੇ ਗੱਲ ਕੀਤੀ ਹੈ ਨਹੀਂ, ਹੈ ਨਹੀਂ। ਇਤਿਹਾਸ ਐਸਾ ਹੋਇਆ, ਮਿਥਿਹਾਸ ਐਸਾ ਹੋਇਆ ਨਹੀਂ, ਮਿਥ ਕੇ ਗੱਲ ਕਰਦੇ ਪਏ, ਇਸ ਵਾਸਤੇ ਕਹਿੰਦੇ ਨੇ ਮਿਥ ਹੈ। ਇਤਿਹਾਸ ਨੂੰ ਪਰਸ਼ਨ ਦੇ ਤੇ ਕਹਿੰਦੇ ਨੇ ਹਕੀਕਤ, ਇਹਦੇ ਹਕੀਕਤ ਹੈ, ਸੱਚਾਈ ਹੈ। ਪਰ ਆਖਿਆ ਤੇ ਹੈ ਪਰ ਉਹ ਹੈ ਨਹੀਂ, ਹਕੀਕਤ ਨਹੀਂ, ਉਹਨੂੰ ਕਹਿੰਦੇ ਨੇ ਕਹਾਣੀ। ਕਹਾ ਨਹੀਂ, ਜੋ ਕਹਿ ਦਿੱਤਾ ਹੈ ਨਹੀਂ, ਹੈ ਨਹੀਂ, ਆਖਿਆ ਕਹਿ ਦਿੱਤਾ ਪਰ ਐਸਾ ਹੈ ਨਹੀਂ, ਇਹਨੂੰ ਫਿਰ ਕਹਿੰਦੇ ਨੇ ਉਰਦੂ ਚ ਕਹਾਣੀ। ਇਹ ਦੋ ਸ਼ਬਦਾਂ ਦਾ ਜੋੜ ਹੈ, ਕਹਾ ਨਹੀਂ, ਜੋ ਕਹਿ ਦਿੱਤਾ ਹੈ ਉਹ ਹੈ ਨਹੀਂ, ਉਹ ਹੈ ਨਹੀਂ, ਉਹਨੂੰ ਕਿਧਰੇ ਮੰਨ ਨਾ ਲਓ, ਐਸਾ ਹੀ ਹੈ। ਇਹਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਮਿਥਿਹਾਸ। ਤੋ ਬੜਾ ਪੁਰਾਣਾਂ ਦੇ ਚ ਮਿਥਿਹਾਸ ਮਿਲਦਾ, ਧਰਮ ਗ੍ਰੰਥਾਂ ਦੇ ਚ ਮਿਥਿਹਾਸ ਮਿਲਦਾ, ਬੱਚੇ ਨੂੰ ਸਮਝਾਇਆ ਜਾਂਦਾ ਕਹਾਣੀਆਂ ਨਾਲ। ਬਈ ਇੱਕ ਬੈਠਾ ਚਿੱਤਰਗੁਪਤ ਲੰਬਾ ਚੌੜਾ ਪੌਥਾ ਲੈ ਕੇ ਲੋਕਾਂ ਦੇ ਕਰਮ ਪਿਆ ਲਿਖਦਾ, ਔਰ ਫਿਰ ਪਰਮਾਤਮਾ ਦੇ ਦਰਬਾਰ ਵਿਚ ਉਹ ਪੋਥਾ ਖੋਲਿਆ ਜਾਂਦਾ, ਚਿੱਤਰਗੁਪਤ ਫੈਸਲਾ ਕਰਦਾ। ਗੁਰਬਾਣੀ ਦੀ ਬੜੀ ਸੁੰਦਰ ਪੰਕਤੀ, ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ। ਇਹ ਜਿਹੜਾ ਪ੍ਰਗਟ ਚਿੱਤਰ ਹੈ, ਅੰਤਿਮ ਸਮੇਂ ਦਫ਼ਨ ਕਰ ਦਿੱਤਾ ਜਾਂਦਾ ਜਾਂ ਜਲਾ ਦਿੱਤਾ ਜਾਂਦਾ, ਅੱਗੋਂ ਤੇ ਗੁਪਤ ਚਿੱਤਰ ਜਾਂਦਾ, ਅੱਗੇ ਚਿੱਤਰਗੁਪਤ ਜਾਂਦਾ। ਧਿਆਨ ਨਾਲ ਸੁਣਨਾ, ਪ੍ਰਗਟ ਚਿੱਤਰ ਤੇ ਇੱਥੇ ਰਹਿ ਗਿਆ, ਅੱਗੇ ਕਿੱਥੇ ਜਾਂਦਾ? ਰਾਖ ਹੋ ਗਿਆ ਜਾਂ ਖਾਕ ਹੋ ਗਿਆ? ਪ੍ਰਗਟ ਚਿੱਤਰ ਦੇ ਮੁਤਾਬਕ ਪਰਮਾਤਮਾ ਫੈਸਲਾ ਨਹੀਂ ਕਰਦਾ, ਚਿੱਤਰਗੁਪਤ ਦੇ ਮੁਤਾਬਕ ਕਰਦਾ। ਖੁਲਾਸਾ ਦੇ ਕਿਸੇ ਵਕਤ ਮੈਂ ਫਿਰ ਕਰਾਂਗਾ। ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ, ਪਰ ਪਰਮਾਤਮਾ ਦੇਖਦਾ ਹੈ ਮੈਂ ਸੋਚਿਆ ਕੀ ਹੈ। ਸਮਾਜ ਦੇਖਦਾ ਮੇਰੀ ਕਰਨੀ ਕੀ ਹੈ, ਕਾਨੂੰਨ ਦੇਖਦਾ ਮੇਰੀ ਕਰਨੀ ਕੀ ਹੈ, ਪਰਮਾਤਮਾ ਦੇਖਦਾ ਮੇਰੀ ਸੋਚਣੀ ਕੀ ਹੈ। ਸੰਸਾਰ ਇਹ ਦੇਖਦਾ ਮੇਰੀ ਕ੍ਰਿਤ ਕੀ ਹੈ, ਪਰਮਾਤਮਾ ਇਹ ਦੇਖਦਾ ਮੇਰੀ ਨੀਅਤ ਕੀ ਹੈ। ਉਹ ਚਿੱਤਰਗੁਪਤ ਦੇ ਮੁਤਾਬਕ ਫੈਸਲਾ ਕਰਦਾ, ਪ੍ਰਗਟ ਚਿੱਤਰ ਦੇ ਮੁਤਾਬਕ ਨਹੀਂ, ਸਾਡੇ ਨੈਣ ਨਕਸ਼ ਦੇ ਮੁਤਾਬਕ ਨਹੀਂ, ਸਾਡੇ ਰੰਗ ਦੇ ਮੁਤਾਬਕ ਨਹੀਂ, ਸਾਡੀ ਭਾਸ਼ਾ ਦੇ ਮੁਤਾਬਕ ਵੀ ਨਹੀਂ, ਸਾਡੇ ਵਿਚਾਰਾਂ ਦੇ ਮੁਤਾਬਕ, ਸਾਡੀ ਸੋਚਣੀ ਦੇ ਮੁਤਾਬਕ, ਸਾਡੀ ਯਾਦਾਂ ਦੇ ਮੁਤਾਬਕ। ਮੈਂ ਉਹੀ ਕੁਛ ਹਾਂ ਜੋ ਮੇਰੀਆਂ ਯਾਦਾਂ ਨੇ, ਤੁਸੀਂ ਉਹੀ ਕੁਛ ਹੋ ਜੋ ਤੁਹਾਡੇ ਵਿਚਾਰ ਨੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਉਹ ਨਹੀਂ ਹੈ। ਮਨੁੱਖ ਉਹੀ ਕੁਛ ਹੈ ਜੋ ਇਸਦੇ ਵਿਚਾਰ ਨੇ, ਜੋ ਇਸਦੀ ਸੋਚਣੀ ਹੈ, ਜੋ ਇਹਦੀਆਂ ਯਾਦਾਂ ਨੇ। ਧਾਰਮਿਕ ਮੰਦਰਾਂ ਵਿਚ ਆਉਣ ਦਾ ਮਤਲਬ ਹੈ ਵਿਚਾਰਾਂ ਵਿਚ ਪਰਮਾਤਮਾ ਆ ਜਾਏ, ਸੋਚਣੀ ਵਿਚ ਪਰਮਾਤਮਾ ਆ ਜਾਏ, ਯਾਦ ਵਿਚ ਪਰਮਾਤਮਾ ਆ ਜਾਏ। ਅਸੀਂ ਪਰਮਾਤਮਾ ਨੂੰ ਕੋਈ ਗਵਾਇਆ ਨਹੀਂ ਹੈ, ਬੁਲਾਇਆ ਹੈ। ਬੁਲਿਆ ਕਿਉਂ ਹੈ? ਸਮਝ ਨਹੀਂ ਹੈ, ਸਮਝ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਪਹਿਲਾ ਵਸਤ ਸਿਆਣੀ ਹੈ ਤਾਂ ਕੀ ਜੇ ਵਾਪਾਰ। ਪਹਿਲੇ ਸਮਝ, ਜਿਸ ਦਿਨ ਸਮਝ ਆਏਗੀ ਫਿਰ ਪਤਾ ਕੀ ਹੋਵੇਗਾ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਐਸਾ ਮਨੁੱਖ ਕਮ ਸੇ ਕਮ ਪਦਾਰਥਾਂ ਲਈ ਬਾਹਰ ਭਟਕ ਸਕਦਾ ਹੈ, ਪਰਮਾਤਮਾ ਲਈ ਨਹੀਂ। ਐਸਾ ਮਨੁੱਖ ਬਾਹਰ ਧਨ ਲਈ ਤੇ ਜਾ ਸਕਦਾ ਹੈ, ਧਰਮ ਲਈ ਨਹੀਂ। ਇਤਨੀ ਮੈਂ ਅਰਜ਼ ਕਰਦੇ ਹਾਂ। ਕਥ ਜਾਈਏ ਰੇ ਘਰ ਲਾਗੋ ਰੰਗ, ਸਵਾਮੀ ਰਾਮਾਨੰਦ ਦਾ ਬੜਾ ਕੀਮਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ। ਕਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਾਇਓ ਭੰਗ। ਘਰ ਦੇ ਚ ਹੀ ਰੰਗ ਲੱਗੇ। ਕੁਛ ਤਾਰਕਿਕ ਲੋਕਾਂ ਨੇ ਕਬੀਰ ਨੂੰ ਕਿਹਾ ਵੀ ਤੈਨੂੰ ਕਦੀ ਮਸਜਿਦ ਦੇ ਚ ਨਹੀਂ ਦੇਖਿਆ, ਤੂੰ ਨਮਾਜ਼ ਪੜ੍ਹਨ ਨਹੀਂ ਆਉਂਦਾ। ਆਪਾਂ ਨੂੰ ਸ਼ਾਇਦ ਪਤਾ ਹੋਵੇ, ਕਬੀਰ ਦੇ ਮਾਤਾ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ। ਕਬੀਰ ਨਾਮ ਵੀ ਇਸਲਾਮੀ ਹੈ, ਅਰਬੀ ਦਾ ਸ਼ਬਦ ਹੈ, ਤੁਹਾਨੂੰ ਪਤਾ ਹੈ। ਕਬੀਰ, ਕਬੀਰ ਕੌਣ ਹੈ ਇਹਦੀ ਜਾਣਕਾਰੀ ਸਾਨੂੰ ਰਵਿਦਾਸ ਦਿੰਦੇ ਨੇ, ਨਾਮਦੇਵ ਦਿੰਦੇ ਨੇ। ਜਿਤਨੇ ਭਗਤ ਬੈਠੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ, ਇੱਕ ਦੂਜੇ ਦਾ ਜ਼ਿਕਰ ਕਰਦੇ ਨੇ। ਇਸ ਤੋਂ ਮੈਨੂੰ ਇਹ ਸਮਝ ਮਿਲੀ, ਇਹ ਸਾਰੇ ਸਮਕਾਲੀ ਹੋਏ ਨੇ, ਇੱਕੋ ਹੀ ਵਕਤ ਵਿੱਚ ਹੋਏ ਨੇ। ਨਾਮਦੇਵ ਕਬੀਰ ਦਾ ਜ਼ਿਕਰ ਕਰਦੇ ਨੇ, ਕਬੀਰ ਨਾਮਦੇਵ ਦਾ ਜ਼ਿਕਰ ਕਰਦਾ। ਰਵਿਦਾਸ ਕਬੀਰ ਦਾ ਜ਼ਿਕਰ ਕਰਦੇ ਨੇ, ਕਬੀਰ ਰਵਿਦਾਸ ਦਾ ਜ਼ਿਕਰ ਕਰਦਾ। ਨਾਮਦੇਵ ਤ੍ਰਿਲੋਚਨ ਦਾ ਜ਼ਿਕਰ ਕਰਦੇ ਨੇ, ਤ੍ਰਿਲੋਚਨ ਨਾਮਦੇਵ ਦਾ ਜ਼ਿਕਰ ਕਰਦਾ। ਇਹ ਸਾਰੇ ਇੱਕ ਦੂਜੇ ਦਾ ਨਾਂ ਲੈਂਦੇ ਨੇ ਆਪਣੀ ਬਾਣੀ ਚ। ਇਸ ਤੋਂ ਇਹ ਸਮਝ ਮਿਲੀ, ਕਰੀਬਨ ਕਰੀਬਨ ਇਹ ਸਾਰੇ ਸਮਕਾਲੀ ਨੇ। ਉਮਰ ਦੇ ਥੋੜਾ ਜਿਹਾ ਭੇਦ ਹੋਵੇਗਾ, ਦੋ ਚਾਰ ਸਾਲ, ਅੱਠ ਦਸ ਸਾਲ ਦਾ, ਪਰ ਹੋਏ ਸਾਰੇ ਇੱਕੋ ਹੀ ਸਮੇਂ ਨੇ। ਚਲੋ ਇੱਕ ਪੁਖਤਾ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਕਬੀਰ ਦਾ ਇੱਕ ਸਲੋਕ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਏਂਗੇ ਸਤ ਭਾਖੇ ਰਵਿਦਾਸ। ਇਹ ਸਲੋਕ ਕਬੀਰ ਦਾ ਹੈ, ਕਬੀਰ ਦੇ ਸਲੋਕਾਂ ਵਿੱਚ ਹੈ। ਕਬੀਰ ਕਹਿ ਰਹੇ ਨੇ, ਰਵਿਦਾਸ ਬਿਲਕੁਲ ਠੀਕ ਕਹਿ ਰਿਹਾ, ਇਹਦੀ ਗੱਲ ਮੰਨ ਲਓ, ਤਸਦੀਕ ਕਰ ਰਹੇ ਨੇ। ਕਬੀਰ ਰਵਿਦਾਸ ਦੀ ਹਾਂ ਵਿੱਚ ਹਾਂ ਮਿਲਾ ਰਹੇ ਨੇ, ਤੇ ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦੇ ਨੇ। ਨਾਮ ਦੇਵ ਕਬੀਰ ਤ੍ਰਿਲੋਚਨ ਸਦਣਾ ਸਹਿਨ ਤਰੇ, ਕਹਿ ਰਵਿਦਾਸ ਸੁਨੋਰੇ ਸੰਤੋ ਅਰਜੀ ਤੇ ਸਭੇ ਸਰੇ। ਇਹ ਦੋਹਾਂ ਦੇ ਸਮਕਾਲੀ ਹੋਣ ਦਾ ਸਭ ਤੋਂ ਵੱਡਾ ਸਬੂਤ ਮਿਲ ਗਿਆ। ਕਬੀਰ ਆਪਣੀ ਬਾਣੀ ਚ ਰਵਿਦਾਸ ਦਾ ਜ਼ਿਕਰ ਕਰਦਾ, ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦਾ। ਫਿਰ ਰਵਿਦਾਸ ਇਹ ਦੱਸਦੇ ਨੇ, ਤੁਹਾਨੂੰ ਪਤਾ ਹੈ ਕਬੀਰ ਕੌਣ ਹੈ, ਇਹ ਕੌਣ ਹੈ? ਤਾਂ ਬੜੀ ਕੀਮਤੀਆਂ ਪੰਕਤੀਆਂ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ। ਜਾਂ ਕੇ ਈਦ ਬਕਰੀਦ ਕੁੱਲ ਗਊ ਬਦ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕੇ ਬਾਪ ਐਸੀ ਕਰੀ ਪੂਤ ਐਸੀ ਸ੍ਰੀ, ਤੇਹੂ ਰੇ ਲੋਕ ਪ੍ਰਸਿੱਧ ਕਬੀਰਾ। ਜਿਨ੍ਹਾਂ ਨੇ ਕਦੀ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇਗਾ, ਉਨ੍ਹਾਂ ਦੇ ਸਾਹਮਣੇ ਪੰਕਤੀਆਂ ਆਈਆਂ ਹੋਣਗੀਆਂ। ਜਾਂ ਕੇ ਈਦ ਬਕਰੀਦ ਕੁੱਲ ਗਊ ਬਦ ਕਰੇ, ਜਿਹਦੇ ਘਰ ਦੇ ਚ ਬਕਰੀਦ ਮਨਾਈ ਜਾਂਦੀ ਸੀ ਔਰ ਉਸ ਦਿਨ ਗਊ ਜ਼ਬਾਹ ਕੀਤੀ ਜਾਂਦੀ ਸੀ, ਮਾਨੀਏ ਸ਼ੇਖ ਸ਼ਹੀਦ ਪੀਰਾ, ਮਜ਼ਾਰਾਂ ਤੇ ਚਦਰਾਂ ਚੜਾਈਆਂ ਜਾਂਦੀਆਂ ਸਨ, ਸ਼ੇਰਨੀਆਂ ਵੰਡੀਆਂ ਜਾਂਦੀਆਂ ਸਨ। ਜਾਂ ਕੇ ਬਾਪ ਐਸੀ ਕਰੀ, ਪਿਓ ਤੇ ਹੀ ਕੁਛ ਕਰਦਾ ਸੀ, ਕਬੀਰ ਦਾ ਪਿਤਾ ਤੇ ਹੀ ਕੁਛ ਕਰਦਾ ਸੀ। ਜਾਂ ਕੇ ਬਾਪ ਐਸੀ ਕਰੀ ਪੂਤ ਐਸੀ ਸ੍ਰੀ, ਤੇ ਹੂਰੇ ਲੋਕ ਪ੍ਰਸਿੱਧ ਕਬੀਰਾ, ਲੇਕਿਨ ਪੁੱਤਰ ਨਹੀਂ ਕਰਦਾ। ਕਿਉਂ? ਪੁੱਤਰ ਦੇ ਐਲਾਨੀਆਂ ਇਹ ਬੋਲ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪਰਾਣ। ਇਹ ਭਗਤ ਕਬੀਰ ਦੇ ਬੋਲ, ਮੈਂ ਹਿੰਦੂ ਨਹੀਂ ਹਾਂ, ਮੈਂ ਮੁਸਲਿਮ ਵੀ ਨਹੀਂ ਹਾਂ। ਪੰਡਿਤ ਮੂਲਾ ਜੋ ਲਿਖ ਦਈਆ, ਛੱਡ ਚਲੇ ਹਮ ਕਿਛੋ ਨਾ ਲਿਆ। ਮੇਰਾ ਧਾਰਮਿਕ ਰੈਬਰ ਪੰਡਿਤ ਨਹੀਂ ਹੈ ਔਰ ਮੇਰਾ ਧਾਰਮਿਕ ਰੈਬਰ ਮੌਲਵੀ ਵੀ ਨਹੀਂ ਹੈ। ਮੈਂ ਇਨ੍ਹਾਂ ਦੇ ਪਿੱਛੇ ਚੱਲਣ ਵਾਲਾ ਨਹੀਂ, ਕਿਉਂਕਿ ਮੈਂ ਹਿੰਦੂ ਨਹੀਂ, ਮੁਸਲਮਾਨ ਨਹੀਂ, ਪਰ ਅੱਲਾ ਜਪਣ ਵਿਚ ਮੈਨੂੰ ਕੋਈ ਇਤਰਾਜ਼ ਨਹੀਂ, ਰਾਮ ਰਾਮ ਕਹਿਣ ਵਿਚ ਮੈਨੂੰ ਕੋਈ ਹਰਜ ਨਹੀਂ। ਅੱਲੇ ਰਾਮ ਕੇ ਪਿੰਡ ਪਰਾਣ, ਇਹ ਸਰੀਰ ਇਹ ਪ੍ਰਾਣ ਅੱਲਾ ਦੇ ਨੇ, ਰਾਮ ਦੇ ਨੇ, ਪਰ ਮੈਂ ਹਿੰਦੂ ਮੁਸਲਿਮ ਨਹੀਂ ਹਾਂ। ਤਾਰਕਿਕ ਲੋਕਾਂ ਨੇ ਇੱਕ ਦਿਨ ਕਹਿ ਦਿੱਤਾ, ਕਬੀਰ ਤੂੰ ਕਦੇ ਨਮਾਜ਼ ਪੜ੍ਹਨ ਨਹੀਂ ਆਉਂਦਾ, ਖੁਦਾ ਦਾ ਨਾਂ ਲਿਆ ਕਰ, ਬੰਦਗੀ ਕਰਿਆ ਕਰ, ਤੈਨੂੰ ਕਦੀ ਮਸਜਿਦ ਵਿਚ ਨਹੀਂ ਦੇਖਿਆ। ਪਤਾ ਕਬੀਰ ਕੀ ਕਹਿੰਦੇ ਨੇ, ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ। ਸਾਡੀ ਦੇਹੀ ਮਸਜਿਦ ਬਣ ਗਈ, ਸਾਡਾ ਮਨ ਮੌਲਵੀ ਬਣ ਗਿਆ। ਤੁਸੀਂ ਪੰਜ ਵਕਤ ਨਮਾਜ਼ ਪੜ੍ਹਦੇ ਹੋਵੋਗੇ, ਅਸੀਂ ਹਰ ਵਕਤ ਪੜ੍ਹਦੇ ਹਾਂ, ਸਾਡੀ ਕਾਇਆ ਮਸਜਿਦ ਬਣ ਗਈ। ਭਗਤ ਪੀਪਾ ਜੀ ਕਹਿੰਦੇ, ਕਾਇਓ ਦੇਵਲ ਕਾਇਓ ਦੇਵਲ, ਕਾਹੋ ਜੰਗਮ ਜਾਤੀ, ਕਾਹੋ ਦੂਪ ਦੀਪ ਨਹੀਂ ਬੇਡਾ, ਕਾਹੋ ਪੂਜੋ ਪਾਤੀ, मेरी काया देवल बन गई है, देवता प्रकट हो गया, काया हरि मंदिर बन गई है। मंदिर दे इस वास्ते जाना है किसे दिन जिंदगी हरि मंदिर बन जाए। हरि मंदिर एव शरीर है तिस विच सच्चे का वास। मस्जिद दे इस वास्ते जाना है किसे दिन जिंदगी खाना है खुदा बन जाए। गुरुद्वारे इस वास्ते जाना है कि दिन जीवन गुरु दा रूप हो जाए ते गुरु मान नाल कह दे मेरा अपना ही रूप है। खालसा मेरो रूप है खास, खालसे मैं हूं करो निवास। मंदिर मस्जिद किस वास्ते जाने हैं? परमात्मा याद आवे। पर यकीन जानो जिदी जिंदगी हरि मंदिर हो जाए उन्हों वेख के भी रब याद आंदा। इस वास्ते असी अरदास दे चे शब्द ऐड किए ने, सही संत गुरुमुख प्यारे मेल जिन्हां मिलिया तेरा नाम चेते आवे। जिन्हां दी जिंदगी हरि मंदिर हो गई, जिन्हां दा जीवन गुरु वर्गा हो गया और गुरु मान नाल कवे मेरा है, मेरा अपना ही रूप। गुरुद्वारे गया होया उस दिन सफल समझ लो जिस दिन मनुख गुरु दा रूप हो जाता है, उस तो पहले नहीं। उस तो पहले रस्ते च आ, अजे पहुंचे कोई नहीं। मंदिर गया होया उसे दा ही सफल जिदी जिंदगी हरि मंदिर बन जाए। नमाज पढ़ी हुई उसे दी सफल जिदी जिंदगी खाना है खुदा बन जाए। भगत कबीर इस तरह कहने, देही महजिद, मेरी देही मस्जिद बन गई है। तो मुख्तसर मैं अर्ज करा, जिस दिन नौनिध नाम प्रगट हो जाता है काया हरि मंदिर बन जाती है। भगत पीपा जी यही कह रहे हैं, काया बौखंड खोजते नौनिध पाई, ना कछ आए बो ना कछ जाए बो राम की दुहाई। काया दी खोज करदियां करदियां नौनिध वस्तु सानू प्राप्त हो गई। ते नौनिधियां की ने, नौनिध अमृत प्रभ का नाम, देही में इसका बिरसका। तो हुण मैं मूल नुक्ता थोड़े सामने रखा। खोजी बिरतियां ते मनुख कोल जन्म तो ही ने, यदि अख खुलदी है ते कुछ लभदा है, कुछ तलाश कर रहा है, जीवन भर तलाश करदा है मनुख। खोज खोज के जो लभे है उस नाल तृप्ति नहीं हुई, ते तृप्ति किवें होनी इसका पता भी कोई नहीं। तृप्ति नूं रजेवा कहिंदे ने, जो रज जाए राजा, हर मनुख राजा होना चाहता है। जो भुखा उन्हों बुखारी कहिंदे ने, जो रज गया है राजा। राजे दे अर्थ इन्ने ने, राजे दे अर्थ हुक्मरान नहीं है। प्रभ जी तेरी दाती राजा, ये प्रभु तेरी दात नाल मैं रज सकदा। जो रज गया है तृप्त हो गया राजा, और जिस दे अंदर मंग चल ही रही है भिखारी है, मंगता है। एक गाथा है, एक सूफी संत उन्हों किधरे पिंड दे वसनीका ने कहा, तू अकबर कोल जा, साडे पिंड दे च मदरसा नहीं है, स्कूल नहीं है, ते तेरा मान सम्मान बड़ा है, तेरे कहण नाल अकबर ने साडे पिंड दे च मदरसा बना देना है, बच्चियां दी पढ़ाई दा साधन हो जाना है, तू जा। ये फकीर सुते से सवेरे पहुंच गया, और उदों अकबर दुआ दे सी और कह रहा सी, हे खुदावन ताला, तू मेरा राज पाठ होर वदा, मेरे खजाने होर भर, मैनू ताकत होर दे, मैं विश्व जेतू बना। इस तरह वो मंग रहा सी। फकीर कहिंदा है, मैं ते राजे को लाया सी ते भुलेखे नाल मंगते को ला गए, इते आप पे मंगदा है, इते आप मंग रहे है। जो वापस होया अकबर नु भी महसूस होया कोई आया है पिछे और मुड़ रहा है। देखिया पिछे महान सूफी संत हजरत निजामुद्दीन दा चेला, रोकया, फकीर साईं आए हो, दसो कोई कम की चाहिदा है। कहने, कुछ नहीं चाहिदा, हूं जिस तो तू मंग रहा सी ना उसे तो मंगांगा, जा तू अपना काम कर। ਜਿਸ ਦੇ ਅੰਦਰ ਮੰਗ ਜਾ ਰਹੀ ਹੈ ਮੰਗਤਾ ਹੈ, ਜੋ ਰੱਜ ਗਿਆ ਰਾਜਾ ਹੈ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਮਨੁੱਖ ਰਜੇਵਾਂ ਲੱਭ ਰਿਹਾ, ਹੋਰ ਕੁਛ ਵੀ ਨਹੀਂ ਲੱਭ ਰਿਹਾ, ਤ੍ਰਿਪਤੀ ਲੱਭ ਰਿਹਾ, ਖੋਜ ਰਿਹਾ। ਸਭ ਤੋਂ ਪਹਿਲੇ ਮਨੁੱਖ ਨੇ ਖੋਜ ਦਾ ਕੰਮ ਜ਼ਮੀਨ ਤੋਂ ਸ਼ੁਰੂ ਕੀਤਾ। ਜ਼ਮੀਨ ਨੇ ਅੰਨ ਦਿੱਤਾ ਹੈ, ਧਨ ਦਿੱਤਾ ਹੈ, ਤਰ੍ਹਾਂ ਤਰ੍ਹਾਂ ਦੀ ਮੈਦਨੀ ਆਪ ਝੋਲੀ ਵਿਚ ਪਾਈ ਹੈ। ਜ਼ਮੀਨ ਅਜੇ ਵੀ ਬਹੁਤ ਕੁਛ ਦੇ ਰਹੀ ਹੈ, ਲੇਕਿਨ ਮਨੁੱਖ ਰਜਿਆ ਨਹੀਂ ਹੈ, ਨਹੀਂ ਤ੍ਰਿਪਤ ਹੋਇਆ। ਫਿਰ ਮਨੁੱਖ ਇਹਨੇ ਪਹਾੜਾਂ ਦੇ ਸੀਨੇ ਚੀਰੇ, ਪਹਾੜਾਂ ਵਿਚੋਂ ਸੋਨਾ ਮਿਲਿਆ, ਚਾਂਦੀ ਮਿਲੀ, ਹੀਰੇ ਮਿਲੇ, ਜਵਾਹਰਾਤ ਮਿਲੇ, ਮੂੰਗੇ ਮਿਲੇ, ਨੀਲਮ ਮਿਲੇ, ਪੰਨੇ ਮਿਲੇ, ਲੋਹਾ ਮਿਲਿਆ, ਤਾਂਬਾ ਮਿਲਿਆ, ਬੜਾ ਕੁਛ ਪਹਾੜਾਂ ਨੇ ਮਨੁੱਖ ਦੀ ਝੋਲੀ ਚ ਪਾਇਆ ਔਰ ਦੇ ਰਹੇ ਨੇ, ਲੇਕਿਨ ਮਨੁੱਖ ਰਜਿਆ ਨਹੀਂ ਹੈ। ਪਹਾੜ ਵੀ ਨਹੀਂ ਰਜਾ ਸਕੇ, ਜ਼ਮੀਨ ਵੀ ਨਹੀਂ ਰਜਾ ਸਕੀ। ਫਿਰ ਮਨੁੱਖ ਨੇ ਸਾਗਰਾਂ ਦੇ ਪਾਣੀ ਨੂੰ ਛਾਣਿਆ, ਸਮੁੰਦਰ ਨੂੰ ਛਾਣਿਆ, ਤਰ੍ਹਾਂ ਤਰ੍ਹਾਂ ਦੀ ਸੌਗਾਤ ਮੈਦਨੀਆਤ ਸਾਗਰ ਨੇ ਵੀ ਮਨੁੱਖ ਦੀ ਝੋਲੀ ਚ ਪਾਈ ਹੈ, ਬਹੁਤ ਕੁਛ ਪਾਈ ਹੈ, ਔਰ ਬਹੁਤ ਕੁਛ ਸਾਗਰ ਵੀ ਦੇ ਰਿਹਾ, ਲੇਕਿਨ ਮਨੁੱਖ ਨਹੀਂ ਰਜਿਆ। ਇੰਨਾ ਵੱਡਾ ਸਾਗਰ, ਤਿੰਨ ਹਿੱਸੇ ਸਮੁੰਦਰ ਹੈ, ਇੱਕ ਹਿੱਸੇ ਜ਼ਮੀਨ ਹੈ, ਨਾ ਇਹ ਸਮੁੰਦਰ ਮਨੁੱਖ ਨੂੰ ਰਜਾ ਸਕਿਆ, ਨਾ ਇਹ ਧਰਤੀ, ਨਾ ਇਹ ਪਹਾੜ। ਫਿਰ ਮਨੁੱਖ ਦੀਆਂ ਨਜ਼ਰਾਂ ਜਿਹੜੀਆਂ ਨੇ ਆਸਮਾਨ ਤੇ ਗਈਆਂ। ਸਭ ਤੋਂ ਨੇੜੇ ਗ੍ਰਹਿ ਸੀ ਚੰਦਰਮਾ, ਤਾਂ ਫਿਰ ਇਹ ਸੋਚਿਆ ਸ਼ਾਇਦ ਉੱਥੋਂ ਕੁਛ ਲੱਭੇ ਔਰ ਅਸੀਂ ਮਾਲਾਮਾਲ ਹੋ ਜਾਈਏ। ਉਸ ਵਕਤ ਦੀਆਂ ਦੋ ਹਕੂਮਤਾਂ, ਰਸ਼ੀਆ ਤੇ ਅਮੈਰੀਕਾ, ਸੈਂਕੜੇ ਸਾਇੰਟਿਸਟ ਦਿਨ ਰਾਤ ਦਿਮਾਗ ਖਪਾਉਂਦੇ ਰਹੇ, ਹਜ਼ਾਰਾਂ ਟੈਕਨੀਸ਼ੀਅਨ ਜੁੜੇ ਰਹੇ, ਅਰਬਾਂ ਖਰਬਾਂ ਡਾਲਰ ਖਰਚ ਹੋਏ ਦੋ ਮੁਲਕਾਂ ਦੇ। ਚੋਟੀ ਦੇ ਸਿਆਣੇ ਸਾਇੰਟਿਸਟ ਦਿਨ ਰਾਤ ਮਗਜ਼ ਖਪਾਈ ਕਰਦੇ ਰਹੇ, ਕਿਤਨੇ ਇੰਜੀਨੀਅਰ, ਕਿਤਨੇ ਟੈਕਨੀਸ਼ੀਅਨ, ਕਿਤਨੀ ਲੇਬਰ, ਦਿਨ ਰਾਤ ਲੱਗੀ ਰਹੀ, ਅਰਬਾਂ ਖਰਬਾਂ ਡਾਲਰ ਦੋ ਮੁਲਕਾਂ ਦੇ ਖਰਚ ਹੋਏ, ਤਾਂ ਕਿਧਰੇ ਮਨੁੱਖ ਇੱਕ ਦਿਨ ਚੰਦਰਮਾ ਤੇ ਪਹੁੰਚਣ ਦੇ ਸਫਲ ਹੋਇਆ। ਜਿਸ ਦਿਨ ਮਨੁੱਖ ਦੇ ਪੈਰ ਚੰਨ ਤੇ ਟਿਕੇ ਸਨ, ਸਾਰੀ ਦੁਨੀਆਂ ਵਿਚ ਹੁਲਾਸ ਦੀ ਲਹਿਰ ਦੌੜ ਗਈ ਸੀ। ਦੁਨੀਆਂ ਬਹੁਤ ਖੁਸ਼, ਮਨੁੱਖ ਚੰਨ ਤੇ ਪਹੁੰਚ ਗਿਆ, ਚੰਦਰਮਾ ਤੇ ਪਹੁੰਚ ਗਿਆ। ਉਨ੍ਹਾਂ ਦਿਨਾਂ ਵਿਚ ਇਕ ਮਹਾਨ ਉਰਦੂ ਦਾ ਮਾਇਆ ਨਾਜ਼ ਸ਼ਾਇਰ ਜ਼ਿੰਦਾ ਸੀ, ਜਿਗਰ ਮੁਰਾਦਾਬਾਦ ਦੀ, ਹੁਣ ਤੇ ਨਹੀਂ ਹੈ। ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਿਆ, ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਜ਼ਮੀਨ ਦੀ ਹੱਥ ਸੇ ਜਾਤੀ ਰਹੇਗੀ। ਤੂੰ ਚੰਦਰਮਾ ਤੇ ਰਹਿਣ ਦੀ ਕੋਸ਼ਿਸ਼ ਕਰ ਰਿਹਾ, ਤੈਨੂੰ ਤੇ ਜ਼ਮੀਨ ਦੇ ਉੱਤੇ ਵੀ ਰਹਿਣ ਦੀ ਜਾਚ ਨਹੀਂ ਆਈ। ਜਿਹੋ ਜਿਹਾਂ ਦਾ ਨਰਕ ਤੂੰ ਜ਼ਮੀਨ ਤੇ ਬਣਾਇਆ ਹੈ, ਉਹ ਜਿਹਾਂ ਦਾ ਨਰਕ ਤੂੰ ਆਸਮਾਨ ਤੇ ਬਣਾਏਗਾ, ਹੋਰ ਕੀ ਕਰੇਗਾ? ਉੱਥੇ ਵੀ ਵਿਤਕਰੇ ਲੈ ਜਾਏਗਾ, ਉੱਥੇ ਵੀ ਖੂਨ ਖਰਾਬੇ ਲੈ ਜਾਏਗੇ, ਉੱਥੇ ਵੀ ਤੂੰ ਆਪਣਾ ਹੰਕਾਰ ਲੈ ਜਾਏਗਾ, ਉੱਥੇ ਵੀ ਤੂੰ ਜਾਤ ਪਾਤ ਦੇ ਝਗੜੇ ਲੈ ਜਾਏਗਾ, ਉੱਥੇ ਵੀ ਫੋਕਾ ਹੰਕਾਰ ਲੈ ਜਾਏਗਾ, ਚੰਦਰਮਾ ਦੀ ਧਰਤੀ ਨੂੰ ਵੀ ਖੂਨ ਨਾਲ ਰੰਗੇਗਾ, ਹੋਰ ਕੀ ਕਰੇਗਾ? ਆਸਮਾਨੋ ਕੀ ਤਮੰਨਾ ਕਰਨੇ ਵਾਲੇ ਜ਼ਮੀਨ ਵੀ ਹੱਥ ਸੇ ਜਾਤੀ ਰਹੇਗੀ। ਭਾਵੇਂ ਅਰਬਾਂ ਖਰਬਾਂ ਡਾਲਰ ਖਰਚ ਹੋਏ, ਭਾਵੇਂ ਕਈ ਸਾਲ ਮਿਹਨਤ ਹੋਈ ਤੇ ਸਿਆਣਿਆਂ ਸਿਆਣਿਆਂ ਨੇ ਸਿਰ ਖਪਾਇਆ, ਪਰ ਲਿਆਏ ਉੱਥੋਂ ਕੀ? ਮੁੱਠੀ ਭਰ ਰੇਤ ਹੀ ਲਿਆਏ, ਹੋਰ ਕੁਛ ਨਹੀਂ। ਉਹ ਮੈਂ ਰੇਤ ਦੇਖੀ ਹੈ, ਹੂਸਟਨ ਵਿਚ ਪਈ ਸੀ ਸਾਇੰਸ ਮਿਊਜ਼ੀਅਮ ਵਿਚ, ਮੈਂ ਦੇਖ ਕੇ ਦੰਗ ਰਹਿ ਗਿਆ। ਮੈਂ ਕਿਹਾ ਹੱਦ ਹੋ ਗਈ, ਇਸੇ ਤੇ ਅਰਬਾਂ ਖਰਬਾਂ ਡਾਲਰ ਖਰਚ ਕੀਤੇ, ਇਹ ਮੁੱਠੀ ਭਰ ਰੇਤ ਲਿਆਂਦੀ ਹੈ। ਇਹ ਭਾਰਤ ਵਿਚ ਵੀ ਉਹ ਰੇਤ ਦਿਖਾਉਣ ਵਾਸਤੇ ਲਿਆਏ ਸਨ, ਪ੍ਰਗਤੀ ਮੈਦਾਨ ਵਿਚ ਇਕ ਮਹੀਨਾ ਪਈ ਰਹੀ ਸੀ, ਲੋਕੀ ਲਾਈਨ ਲਾ ਕੇ ਵੇਖਦੇ ਸਨ, ਬੜੀ ਲੰਬੀ ਲਾਈਨ, ਚੰਦਰਮਾ ਦੀ ਮਿੱਟੀ। ਮੈਂ ਕਿਹਾ ਹੱਦ ਹੋ ਗਈ, ਇੰਨਾ ਖਰਚ, ਇਤਨੀ ਮਿਹਨਤ, ਲਿਆਂਦੀ ਮੁੱਠੀ ਭਰ ਰੇਤ। ਮਿੱਟੀ। ਹੁਣ ਮਨੁੱਖ ਦੀਆਂ ਨਿਗਾਹਾਂ ਮੰਗਲ ਤੇ ਨੇ, ਸ਼ਨੀ ਤੇ ਅੱਗੇ ਨੇ। ਚੰਦਰਮਾ ਤੋਂ ਕੁਛ ਨਹੀਂ ਮਿਲਿਆ, ਸ਼ਾਇਦ ਅੱਗੋਂ ਕੁਛ ਮਿਲੇ। ਹੁਣ ਹੋਰ ਅੱਗੇ ਜਾਣ ਦੀ ਕੋਸ਼ਿਸ਼ ਪਏ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ, ਕਿਧਰੇ ਵੀ ਚਲਾ ਜਾ, ਤੇਰੀ ਲੋੜਾਂ ਦੀ ਪੂਰਤੀ ਹੋ ਜਾਏਗੀ, ਸੁੱਖ ਨਹੀਂ ਮਿਲੇਗਾ, ਨਹੀਂ ਮਿਲੇਗਾ। ਨਾ ਜ਼ਮੀਨ ਤੇ ਮਿਲੇਗਾ, ਨਾ ਆਸਮਾਨ ਤੇ ਮਿਲੇਗਾ, ਨਾ ਚੰਦਰਮਾ ਤੇ ਮਿਲੇਗਾ, ਨਾ ਮੰਗਲ ਤੇ ਮਿਲੇਗਾ। ਦੇਸ਼ ਬਦਲ ਲੇ, ਘਰ ਬਦਲ ਲੇ, ਮੁਲਕ ਬਦਲ ਲੇ, ਮਜ਼ਹਬ ਬਦਲ ਲੇ, ਜ਼ਾਤ ਪਾਤ ਤੋਂ ਬਦਲ ਲੇ, ਸ਼ਹਿਰ ਬਦਲ ਲੇ, ਸੁੱਖ ਨਹੀਂ ਮਿਲੇਗਾ, ਸਿਰਫ ਲੋੜਾਂ ਦੀ ਪੂਰਤੀ ਹੋਵੇਗੀ। ਫਿਰ ਕਿਵੇਂ ਮਿਲੇਗਾ, ਕਿੱਥੋਂ ਮਿਲੇਗਾ? ਤੋ ਸਾਹਿਬ ਕਹਿੰਦੇ ਨੇ, ਇੱਕ ਹੈ ਜਗ੍ਹਾ ਐਸੀ, ਅਗਰ ਤੂੰ ਖੋਜੈ ਮਿਲੇਗਾ, ਖੋਜ ਕਰਦਿਆਂ ਉਂਝ ਨਹੀਂ, ਲੇਕਿਨ ਮਿਲੇਗਾ। ਉਹ ਕਿੱਥੇ ਹੈ? ਜਿੱਥੋਂ ਮੈਂ ਖੋਜ ਕਰਾਂ ਤੇ ਰੱਜ ਜਾਵਾਂ। ਸਾਹਿਬ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾਉ ਨਿਧ ਪਾਈ। ਅਗਰ 10,000 ਕਿਧਰੇ ਸਤਸੰਗੀ ਬੈਠੇ ਹੁਣ ਕਿਸੇ ਵੀ ਧਾਰਮਿਕ ਮੰਦਰ ਦੇ, ਕੋਈ ਇੱਕ ਅੱਧ ਹੁੰਦਾ ਮਨ ਦੀ ਖੋਜ ਕਰਨ ਵਾਲਾ, ਬਾਕੀ ਨਹੀਂ, ਬਾਕੀ ਨਹੀਂ, ਕੋਈ ਇੱਕ ਅੱਧ। ਇਹ ਗਿਣਤੀ ਹੈ, ਨਿਰਾਸ਼ਾਜਨਕ ਹੈ। ਇਸ ਵਾਸਤੇ ਹਜ਼ਾਰਾਂ ਸਾਲ ਪਹਿਲੇ ਵੀ ਕੋਈ ਕਰੋੜਾਂ ਚ ਇੱਕ ਅੱਧ ਭਗਤ ਹੁੰਦਾ ਸੀ ਰੱਬ ਨਾਲ ਜੁੜਿਆ ਹੋਇਆ, ਅੱਜ ਵੀ ਉਤਨੇ ਨੇ। ਮੈਂ ਇਹ ਨਹੀਂ ਕਹਿੰਦਾ ਧਰਤੀ ਖਾਲੀ ਹੈ, ਅੱਜ ਵੀ ਹਨ, ਪਰ 6 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਪਏ ਵਸਦੇ ਨੇ। 600 ਮਨੁੱਖਾਂ ਤੋਂ ਜ਼ਿਆਦਾ ਨਹੀਂ ਆਉਣਗੇ, ਬਸ ਇਤਨੇ। ਇਹ ਤਾਂ ਕੁਛ ਵੀ ਨਾ ਹੋਈ, ਇਹ ਤਾਂ ਉਸ ਤੋਂ ਕੁਛ ਵੀ ਨਹੀਂ ਹੈ। ਯਕੀਨ ਨਹੀਂ ਬਜਦਾ ਕਿ ਮਨ ਦੇ ਚੋਂ ਸੁਖ ਮਿਲੇਗਾ, ਆਨੰਦ ਮਿਲੇਗਾ, ਮਹਾਰਸ ਮਿਲੇਗਾ, ਖੇੜਾ ਤੇ ਖੁਸ਼ੀ ਮਿਲੇਗੀ। ਭਗਤਾਂ ਸੰਤਾਂ ਨੇ ਤੇ ਐਸਾ ਕਿਹਾ ਸਾਨੂੰ, ਅਵਤਾਰ ਤੇ ਇਹੀ ਕਹਿੰਦੇ ਰਹੇ ਨੇ, ਲੋੜਾਂ ਦੀ ਪੂਰਤੀ ਬਾਹਰੋਂ ਕਰ, ਆਤਮਕ ਆਨੰਦ ਤੂੰ ਅੰਦਰੋਂ ਲੈ, ਖੁਸ਼ੀਆਂ ਤੂੰ ਅੰਦਰੋਂ ਲੈ, ਖੇੜਾ ਤੂੰ ਅੰਦਰੋਂ ਲੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾਉ ਨਿਧ ਪਾਈ। ਨਿਜ਼ਾਮ ਹੈਦਰਾਬਾਦ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ, ਉਸ ਮੁਸ਼ਾਇਰੇ ਚ ਮਿਰਜ਼ਾ ਗਾਲਿਬ ਵੀ ਪਹੁੰਚਿਆ ਸੀ, ਪੁਰਾਣੀ ਗੱਲ। ਤੇ ਗਾਲਿਬ ਆਪਣੇ ਜ਼ਮਾਨੇ ਦਾ ਬੜਾ ਮਾਇਆ ਨਾਸ ਸ਼ਾਇਰ ਸੀ। ਇਕਬਾਲ ਵੀ ਕਹਿੰਦਾ ਹੈ ਕਿ ਗਾਲਿਬ ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਦਾ ਦਿਮਾਗ ਕਿਤਨਾ ਉੱਚਾ ਸੋਚ ਸਕਦਾ ਤੇ ਕਿਤਨਾ ਗਹਿਰਾ ਸੋਚ ਸਕਦਾ। ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ, ਉਂਝ ਨਹੀਂ ਪਤਾ ਮੈਨੂੰ ਚੱਲਣਾ ਸੀ, ਕਹਿੰਦਾ ਮੈਂ ਭੁਲੇਖੇ ਚ ਰਹਿਣਾ ਸੀ, ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਕਿ ਮਨੁੱਖ ਇਤਨਾ ਗਹਿਰਾਈ ਚ ਵੀ ਜਾ ਸਕਦਾ, ਇਤਨਾ ਬੁਲੰਦ ਵੀ ਜਾ ਸਕਦਾ। ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜਾਂ ਪਾਤਾਲ ਤੱਕ ਲੈ ਜਾਣੀਆਂ ਪੈਂਦੀਆਂ। ਇਹ ਰੱਬੀ ਨਿਯਮ ਹੈ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ। ਜੋ ਗੱਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ, ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ। ਇਕਬਾਲ ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ, ਇਤਨਾ ਬੁਲੰਦੀਆਂ ਨੂੰ ਵੀ ਛੂ ਸਕਦਾ, ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਗਾਲਿਬ, ਅਤਿਅੰਤ ਮੁਫਲਿਸ। ਮੁਸ਼ਾਇਰੇ ਤੋਂ ਬਾਹਰ ਆਇਆ ਤੇ ਇੱਕ ਖਾਨ ਵਾਰ ਪਹਾੜਾਂ ਦੇ ਸੀਨੇ ਚੀਰ ਕੇ ਹੀਰੇ ਲੱਭਦਾ ਹੁੰਦਾ ਸੀ। ਅਜੇ ਵੀ ਗੋਲਕੁੰਡਾ ਦੀਆਂ ਪਹਾੜੀਆਂ ਦੇ ਲੋਕੀ ਲੱਭਦੇ ਨੇ। ਭਾਰਤ ਵਿਚ ਇੱਕ ਸ਼ਹਿਰ ਦਾ ਨਾਂ ਹੈ ਪੰਨਾ, ਮੱਧ ਭਾਰਤ ਦਾ ਸ਼ਹਿਰ, ਉਸ ਸ਼ਹਿਰ ਦਾ ਨਾਂ ਹੈ ਪੰਨਾ। ਕੋਈ 30,000 ਬੰਦੇ ਉਨ੍ਹਾਂ ਦਾ ਧੰਦਾ ਹੀ ਹੈ, ਉੱਥੇ ਹੀਰੇ ਪੰਨੇ ਲੱਭਦੇ ਰਹਿੰਦੇ ਨੇ, ਪਹਾੜਾਂ ਚ ਮਿਲਦੇ ਨੇ, ਛੋਟੇ ਛੋਟੇ ਤੇ ਬਥੇਰਿਆਂ ਨੂੰ ਮਿਲਦੇ ਨੇ, ਕਦੀ ਕਦਾਈ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ। ਉਸ ਸ਼ਹਿਰ ਦਾ ਨਾਂ ਹੀ ਹੈ ਪੰਨਾ, ਇਹ ਕੰਮ ਧੰਦਾ ਹੀ ਇਹੀ ਹੈ। 30,000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ, ਪਹਾੜ ਦੇ ਚੋਂ ਹੀਰੇ ਲੱਭਦੇ ਰਹਿੰਦੇ, ਪੰਨੇ ਲੱਭਦੇ ਰਹਿੰਦੇ। ਤੇ ਹੈਦਰਾਬਾਦ ਦੇ ਨੇੜੇ ਵੀ ਇਸ ਤਰ੍ਹਾਂ ਦੇ ਖੋਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ। ਉਸ ਖਾਨ ਵਾਰ ਨੇ غالب نو کہیا تو میرا شاگرد بن، میں تینو دساں گا پہاڑاں دے سینے چیر کے ہیرے کیویں لبھی دینا، پنے کیویں لبھی دینا، جواہر کیویں لبھی دینا، اور تو مالا مال ہو جائے گا۔ غالب کہن لگا، مترا پھر تو میرا شاگرد بن، میں تینو دساں گا اپنا ہی سینہ چیر کے خدائی کلام کیویں کڈی دے، ربی گیان کیویں کڈی دے، میں تینو دساں گا، تو میرا چیلا بن۔ بڑے قیمتی بول اس نے آکھے نے، سخن کیا کہہ نہیں سکتے، جویا ہوں جو جوہر کا، جگر کیا ہم نہیں رکھتے، جو کھو دیں جا کے میدن کو۔ کہندا پہاڑاں دے سینے تے میں تاں چیراں جے میں اپنا سینہ نہ رکھدا ہوں، تو چیر پہاڑاں دے سینے، چمک دے پتھر تینوں ملن گے، میں چیراں گا اپنا سینہ، چمک دویا خدا مینوں ملے گا، ربی نور مینوں ملے گا، ربی گیان مینوں ملے گا۔ ہندوؤں نوں سمجھان دا تے کہن دا ڈھنگ نہیں آیا بھئی ہنومان نے اپنا سینہ چیریا اور رام نو پرگٹ کیتا۔ گل اوہی ہے ہنومان دے نال وی جو غالب کہہ رہے ہیں، پر متہاس جوڑ دیتا ہے۔ کہندے نے پرسن ہو کے خوش ہو کے سیتا نے اپنے گل چو موتیاں دی مالا اتار کے ہنومان نو دے دیتی، بھی تم مدد بہت کیتی، سیوا بہت کیتی، اے لے۔ تاج پوشی دے سمے جد رام دی تاج پوشی ہو رہی سی ایودھیا دے، اے باروں دو پتھر چک لے آیا تے مالا دا ایک موتی کڈ کے نا پتھر تے رکھ کے توڑدا ہے، پھر دوجا توڑدا ہے، پھر تیجا توڑدا ہے۔ سیتا دی زبان چو نکلیا وانر ہے، آخر بندر نہیں سی، جنوں جنگلی منک اسی کہندے ہاں، ون نر، جنگل دے چ رہن والا نر، شہر دے چ رہن والا نہیں، پنڈ دے چ رہن والا نہیں، وانر، ون دے چ رہن والا، بن دے چ رہن والا، بن نر، جنگل دا آدمی، جنگل دے چ رہن والا، بندر نہیں سی، منک سی۔ اور اس طرح دی اچھی زندگی تے سوچنی کسے منک دے نال ہی امید جوڑی جا سکتی، بندرا نال نہیں۔ سیتا نے کہیا، ہنومنت اتنی قیمتی تینوں میں مالا دیتی، اور اے مالا رام نو بھی بڑی پیاری، انہاں نے تحفہ جان کے مینوں دیتی تے میں تیری سیوا تے خوش ہو کے تینوں دیتی، تو میرے سامنے اس مالا دی دتی ہوئی سواد دی توہین کر رہے ہیں، توڑی جا رہے ہیں کیوں؟ ہنومان کہندے میں رام دیکھ رہے ہیں، ادے چ رام ہے کہ نہیں؟ تو سیتا کہندی اتنی سمجھ ہونی چاہیے، جڑ چیز دے چ رام نہیں آندا، موتی جڑ نے، جڑ دے چ رام نہیں آندا، اتنی تے سمجھ ہونی چاہیے۔ مالا چک کے پرے پوائی، کہنے لگے کہ جیدے چرام نہیں تو پھر میں کی کرنا، اے لو پھر۔ تو سیتا بھی پڑھی لکھی سوجوان، کہنے لگے کہ ہنومنت اس شریر جڑ ہے، پنجے دے پنجے تت جڑ نے، اگنی جڑ ہے، پانی جڑ ہے، پرتھوی جڑ ہے، آکاش جڑ ہے، پون جڑ ہے، تے پنج تتاں دا یہ شریر ہے، تے جس دے چ رام نہیں ہے تو کہندا مینو نہیں چاہیے، تو پھر شریر کیوں رکھے، یہ بھی جڑ ہے، یہ کیوں چکی پھرنا، وہ تھوڑی روس دے چاہیے، بھائی ایک تے غلطی کی تھی اس نے، میں اتنی قیمتی سوغات دیتی اس نے توڑی، تے الٹا جڑی گل کر رہا وہ نہ سمجھی دی نہیں کر رہا سی، یہ شریر جڑ ہے، پھر یہ کیوں رکھے ہوا ہے؟ ہنومان کہندا، ماں گل سن، اگر شریر دے چ رام نہیں تو مینوں شریر دی وی لوڑ نہیں، میں ایہدے وی ٹکڑے کر دیاں۔ کہندے نے اتنا جذبیاں نال بھرے ہے، اوہدی روم روم زبان بن گئی، ہر روم دے چوں رام دی دھنی نکلی، گرمکھ روم روم ہر دیا وے۔ کئی دفعہ جذبے اتنے امڑ دے نے، پیار اندروں اتنا امڑدا ہے ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਵਿੱਚ ਅਸਮਰਥ ਹੋ ਜਾਂਦੀ ਹੈ। ਜਿਸੇ ਪਿੱਛੇ ਹੜ੍ਹ ਆ ਰਿਹਾ ਹੋਵੇ ਪਾਣੀ ਦਾ, ਤੇ ਉਹਨੂੰ ਕਿਧਰੇ ਇੱਕ ਇੰਚ ਪਾਈਪ ਵਿੱਚ ਜੋ ਹੈ ਲੰਘਾਈਏ, ਉਸਨੂੰ ਗੁਜ਼ਾਰੀਏ ਕਿੱਥੇ, ਇੰਨਾ ਪਿੱਛੇ ਹੜ੍ਹ ਆ ਰਿਹਾ। ਜਜ਼ਬਿਆਂ ਦਾ ਹੜ੍ਹ, ਭਾਵਨਾਵਾਂ ਦਾ ਹੜ੍ਹ, ਪ੍ਰੇਮ ਦਾ ਹੜ੍ਹ ਜਦ ਉਛਲ ਪੈਂਦਾ ਹੈ, ਇਹ ਜ਼ਬਾਨ ਛੋਟੀ ਪੈ ਜਾਂਦੀ ਹੈ, ਇੱਕ ਇੱਕ ਰੋਮ ਰਸਨਾ ਬਣ ਜਾਂਦੀ ਹੈ। ਮੈਂ ਗ੍ਰੰਥਾਂ ਵਿੱਚ ਪੜ੍ਹਿਆ ਐਸਾ ਸੀ, ਪਰ ਮੇਰੀ ਤਰਕ ਬੁੱਧੀ ਰਹੀ ਹੈ, ਬਚਪਨ ਤੋਂ ਮੈਂ ਮੰਨਦਾ ਨਹੀਂ ਸੀ, ਐਸਾ ਮੈਂ ਮੰਨਦਾ ਨਹੀਂ ਸੀ। ਪੜ੍ਹਿਆ ਮੈਂ ਸਵਾਮੀ ਰਾਮ ਤੀਰਥ ਬਾਰੇ ਵੀ ਸੀ, ਪੜ੍ਹਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ। ਸੇਵਾਦਾਰ ਰਾਤ ਨੂੰ ਸੰਤ ਬਾਬਾ ਅਤਰ ਸਿੰਘ ਦੇ ਕਮਰੇ ਚਲਾ ਗਿਆ। ਗਿਆ ਇਸ ਵਾਸਤੇ ਕਮਰੇ ਚ ਆਵਾਜ਼ ਆ ਰਹੀ ਸੀ, ਵਾਹਿਗੁਰੂ ਵਾਹਿਗੁਰੂ। ਤੇ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌ ਰਹੇ ਨੇ, ਨੀਂਦ ਦੇ ਚ ਨੇ, ਕੋਈ ਹੋਰ ਆਦਮੀ ਚਲਾ ਗਿਆ ਅੰਦਰ, ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ, ਕਿਸੇ ਹੋਰ ਜਗ੍ਹਾ ਉਸਨੂੰ ਬੈਠਣਾ ਚਾਹੀਦਾ। ਇਸ ਬੋਲੇ ਕਿ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚਲਾ ਗਿਆ। ਬਈ ਉਹਨੂੰ ਮੈਂ ਕਹਾਂ, ਜੇ ਤੂੰ ਨਾਮ ਜਪਣਾ ਵੀ ਹੈ ਤੇ ਬਾਹਰ ਆ ਕੇ ਬੈਠ, ਕਿਸੇ ਹੋਰ ਕਮਰੇ ਚ ਬੈਠ ਜਿੱਥੇ ਬਾਬਾ ਜੀ ਸੁੱਤੇ ਪੈਣ, ਉੱਥੇ ਜਪਦਾ ਤੈਂ। ਪਰ ਕਮਰੇ ਚ ਕੀ ਦੇਖਦਾ, ਕੱਲੇ ਬਾਬਾ ਜੀ ਨੇ, ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ। ਮੂੰਹ ਬੰਦ ਸੀ, ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ, ਰੋਂਗਟੇ ਖੜੇ ਸਨ। ਅਭਿਆਸੀਆਂ ਕੋਲ ਮੈਂ ਸੁਣਿਆ ਔਰ ਇਹ ਭਗਤ ਮਾਲ ਵਿੱਚ ਪੜ੍ਹਿਆ, ਲੇਕਿਨ ਵਿਸ਼ਵਾਸ ਨਹੀਂ ਬੱਝਦਾ ਸੀ। ਫਿਰ ਇਹਨਾਂ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਨੇ ਔਰ ਅਜੇ ਵੀ ਮੌਜੂਦ, ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ, ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ। ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ, ਆਪਣੀ ਭੁੱਲ ਦਿਖਾਈ ਦਿੱਤੀ, ਆਪਣੀ ਮੂਰਖਤਾ ਦਿਖਾਈ ਦਿੱਤੀ, ਮੈਂ ਕਿਹਾ ਨਹੀਂ, ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰ ਰਿਹਾ ਵੇ, ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ, ਇਤਨੀ ਭਾਵਨਾਵਾਂ ਨਾਲ ਭਰ ਜਾਂਦਾ, ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ, ਰੋਮ ਰੋਮ ਰਸਨਾ ਬਣ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ, ਕੋਟ ਕਰਨ ਦੀ ਜੇ ਪ੍ਰਭ ਸਵਾਮੀ ਹਰ ਜਸ ਸੁਣੀਏ ਅਬਨਾਸੀ ਰਾਮ। ਤੂੰ ਦੋ ਕੰਨ ਦਿੱਤੇ ਨੇ ਮੈਨੂੰ, ਇੱਕੋ ਹੀ ਥਾਂ ਮੈਂ ਤੇਰਾ ਜਸ ਸੁਣ ਸਕਦਾ, ਚਾਰੋਂ ਪਾਸੇ ਜਿੱਥੇ ਵੀ ਪੁਰਾਣ ਰਾਹੀਂ, ਕੁਰਾਨ ਰਾਹੀਂ, ਕਿਸੇ ਵੀ ਸੰਤ ਦੇ ਕਲਾਮ ਰਾਹੀਂ ਇਹ ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ, ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ, ਮੈਂ ਸੁਣਨਾ ਚਾਹੁੰਦਾ। ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ, ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ। ਗੁਰੂ ਅਰਜਨ ਦੇਵ ਜੀ, ਕੋਟ ਕਰਨ ਦੀ ਜੇ ਪ੍ਰਭ ਸਵਾਮੀ, ਇਹ ਪ੍ਰਭ ਮੈਨੂੰ ਕਰੋੜਾਂ ਕੰਨ ਦੇ, ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ, ਕੀ ਕਰੋਗੇ, ਕਰੋੜਾਂ ਕੰਨਾਂ ਦਾ ਕੀ ਕਰੋਗੇ। ਹਰ ਜਸ ਸੁਣੀਏ ਅਵਨਾਸੀ ਰਾਮ, ਤੇਰੇ ਜਸ ਵਿੱਚ ਇਤਨਾ ਆਨੰਦ ਹੈ, ਆਨੰਦ ਹੈ, ਆਨੰਦ ਦਾ ਸਾਗਰ ਹੈ, ਪਰ ਕੀ ਕਰਾਂ, ਕੰਨਾਂ ਦੇ ਦੋ ਕਟੋਰੇ ਬੜੇ ਛੋਟੇ ਨੇ, ਮੈਨੂੰ ਕਰੋੜਾਂ ਕੰਨ ਦੇ, ਮੈਂ ਹਰ ਪਾਸੇ ਸੁਣਾਂ। ਔਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗਿਆ, ਮੈਨੂੰ ਕਰੋੜਾਂ ਜ਼ਬਾਨ ਦੇ, ਕੀ ਇੱਕ ਜ਼ਬਾਨ ਦਿੱਤੀ। ਤੇਰੇ ਨਾਮ ਜਪਣ ਦੇ ਜਿਤਨਾ ਰਸ, ਇਤਨਾ ਆਨੰਦ ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ, ਮੈਨੂੰ ਕਰੋੜਾਂ ਦੇ। ਭਾਈ ਗੁਰਦਾਸ ਵੀ ਐਸਾ ਕਹਿੰਦੇ ਨੇ, ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ, ਬਣ ਜਾਂਦੇ ਨੇ, ਇੱਕ ਇੱਕ ਰੋਮ ਰਸਨਾ ਬਣ ਜਾਂਦੀ, ਗੁਰਮੁਖ ਰੋਮ ਰੋਮ ਹਰ ਦਿਆਵੇ। ਪੀੜੀ ਗੜਵਾਲ ਦਾ ਰਾਜਾ ਤੇ ਸਵਾਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ, ਉਹਦੇ ਵੀ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਨਿਕਲੀ ਸੀ। ਰਾਤ ਦਾ ਵਕਤ ਉਹਨਾਂ ਦੇ ਮਹਿਮਾਨ ਖਾਨੇ ਠਹਿਰਿਆ ਹੋਇਆ, ਠਹਿਰਾਇਆ ਉਹਨਾਂ ਨੇ, ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ, ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾੜ ਲਿਆ, ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ ਮੈਂ। ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ ਸਵਾਮੀ ਰਾਮ ਤੀਰਥ ਦੀ। ਤੋ ਕਹਿਣ ਤੋਂ ਮੁਰਾਦ, ਜਦ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਵੀ। ਹਾਂ, ਸਰੀਰ ਭਾਵੇਂ ਜੜ ਹੈ, ਹਨੁਮੰਤ ਇਸ ਜੜ ਦੇ ਵਿੱਚ ਵੀ ਰਾਮ ਹੈ। ਭਾਵੇਂ ਪੱਥਰ ਜੜ ਹੈ, ਉਸ ਵਿੱਚ ਵੀ ਰਾਮ ਹੈ। ਕੋਈ ਐਸੀ ਜਗ੍ਹਾ ਨਹੀਂ ਜਿਹਦੇ ਚ ਰਾਮ ਨਹੀਂ ਹੈ। ਰਾਮ ਤੋਂ ਬਿਨਾਂ ਕੁਛ ਵੀ ਨਹੀਂ ਹੈ। ਸਭ ਕੁਛ ਤੇ ਰਾਮ ਦੇ ਚ ਹੈ, ਸਭ ਕੁਛ ਤੇ ਪਰਮਾਤਮਾ ਦੇ ਚ ਹੈ। ਉੱਥੇ ਸੀਤਾ ਦੇ ਹੱਥ ਜੁੜ ਗਏ। ਗਾਲਿਬ ਕਹਿੰਦਾ, ਸੁਖਨ ਕਿਆ ਕਹਿ ਨਹੀਂ ਸਕਤੇ, ਜੋਇਆ ਹੂੰ ਜੋ ਜੌਹਰ ਕਾ ਜਿਗਰ ਕਿਆ ਹਮ ਨਹੀਂ ਰਖਤੇ, ਜੋ ਖੋਦੇ ਜਾ ਕੇ ਮੈਦਨ ਕੋ। ਪਹਾੜਾਂ ਦੇ ਸੀਨੇ ਮੈਂ ਤਾਂ ਚੀਰਾਂ ਜੇ ਮੈਂ ਆਪਣਾ ਸੀਨਾ ਨਹੀਂ ਰੱਖਦਾ। ਜਦ ਵੀ ਪ੍ਰਭੂ ਦਾ ਨਾਮ ਪ੍ਰਗਟ ਹੁੰਦਾ ਆਪਣੇ ਸੀਨੇ ਚੋਂ ਹੀ ਪ੍ਰਗਟ ਹੁੰਦਾ। ਖੁਦਾਈ ਕਰਨੀ ਪੈਂਦੀ ਹੈ। ਠੀਕ ਹੈ, ਮਨੁੱਖ ਨੇ ਜ਼ਮੀਨ ਦੀ ਖੁਦਾਈ ਕੀਤੀ, ਜ਼ਮੀਨ ਨੇ ਬੜਾ ਅੰਨ ਧਨ ਦਿੱਤਾ ਹੈ, ਪਹਾੜਾਂ ਨੇ ਬਹੁਤ ਕੁਛ ਦਿੱਤਾ ਹੈ, ਸਾਗਰ ਨੇ ਬਹੁਤ ਕੁਛ ਦਿੱਤਾ ਹੈ ਔਰ ਦੇ ਰਿਹਾ ਹੈ। ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲਿਆਏ, ਪਤਾ ਹੈ ਕੱਲ ਕੀ ਲਿਆਵੇ, ਲੇਕਿਨ ਜੋ ਕੁਛ ਵੀ ਲਿਆਏਗਾ ਲੋੜਾਂ ਦੀ ਪੂਰਤੀ ਹੋਵੇਗੀ, ਆਨੰਦ ਨਹੀਂ ਮਿਲੇਗਾ, ਸੁੱਖ ਨਹੀਂ ਮਿਲੇਗਾ। ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਵਿੱਚ ਖੋਜ ਕਰੇਗਾ। ਤਾਂ ਪਾਤਸ਼ਾਹ ਦੀ ਬਾਣੀ ਕਹਿੰਦੀ, ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾ ਨਿਦ ਪਾਈ। ਇਸ ਦੀ ਖੋਜ ਕਿਵੇਂ ਕਰੀਏ, ਕਿਸ ਢੰਗ ਨਾਲ ਕਰੀਏ, ਇਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ, ਤਾਂ ਕਿ ਤੁਹਾਡੇ ਵਿੱਚ ਕੋਈ ਇੱਕ ਅੱਧ ਵੀ ਫੈਸਲਾ ਕਰ ਲਵੇ, ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਹੈ। ਤਾਂ ਫਿਰ ਇਹ ਕਥਾ ਕੀਤੀ ਹੋਈ ਸਫਲ ਹੋ ਗਈ, ਕੀਤਾ ਹੋਇਆ ਸਤਸੰਗ ਸਫਲ ਹੋਇਆ। ਕਿਉਂਕਿ ਬਥੇਰਿਆਂ ਤੋਂ ਉਮੀਦ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਾਂ। ਬੜੇ ਬੜੇ ਅਵਤਾਰੀ ਪੁਰਸ਼ਾਂ ਨੇ ਯਤਨ ਕੀਤੇ ਨੇ, ਬੜੇ ਬੜੇ ਸੰਤ ਜਨਾਂ ਨੇ ਯਤਨ ਕੀਤੇ ਨੇ। ਮਨੁੱਖ ਜ਼ਮੀਨ ਦੇ ਚ ਹੀ ਲੱਭਦਾ ਰਹਿ ਜਾਂਦਾ, ਬਾਹਰ ਹੀ ਲੱਭਦਾ ਰਹਿੰਦਾ, ਆਪਣੇ ਅੰਦਰ ਝਾਤ ਨਹੀਂ ਮਾਰਦਾ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਪਦਾਰਥ ਲੱਭਣਾ ਬਾਹਰੋਂ ਲੱਭਣਾ ਪਏਗਾ, ਲੱਭਣਾ ਚਾਹੀਦਾ। ਪਰਮਾਤਮਾ ਲੱਭਣਾ ਅੰਦਰੋਂ ਲੱਭਣਾ ਪਏਗਾ, ਬਾਹਰੋਂ ਨਹੀਂ ਮਿਲੇਗਾ। ਬਾਹਰ ਟੋਲੇ ਸੋ ਭਰਮ ਬੁਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਬੜੀ ਕੀਮਤੀ ਪੰਕਤੀ, ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਦੇ ਚ ਮਨ ਹੈ, ਮਨ ਦੇ ਚ ਸੱਚ ਹੈ, ਤਨ ਦੇ ਚ ਮਨ ਹੈ, ਮਨ ਦੇ ਚ ਪਰਮਾਤਮਾ ਹੈ। ਖੋਜ ਕਰੋ, ਔਰ ਜਿਸ ਦਿਨ ਖੋਜ ਕਰਦੇ ਹਾਂ ਉਸ ਦਿਨ ਫਿਰ ਮਨ ਜੋਤ ਸਰੂਪ ਹੋ ਜਾਂਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਖੋਜ ਕਿਵੇਂ ਕਰੀਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਸਮਝਾਉਂਦੇ ਨੇ। ਇਹ ਲੜੀਵਾਰ ਵਿਚਾਰ ਦਾਸ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਿਆ ਕਰੇਗਾ। ਕੱਲ੍ਹ ਫਿਰ ਇਸੇ ਤਰੀਕੇ ਨਾਲ ਹਾਜ਼ਰੀ ਭਰਾਂਗੇ। ਇੱਥੇ ਹੀ ਸਮਾਪਤੀ ਹੈ। ਆਪ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਉਂਕਿ ਬੰਬੇ ਤੋਂ ਇੱਕ ਪੰਜਾਬੀ TV ਚੈਨਲ ਚੱਲਦਾ, ETC ਚੈਨਲ, ਜੋ ਸਵੇਰੇ 3 ਘੰਟੇ ਦਰਬਾਰ ਸਾਹਿਬ ਦਾ ਪ੍ਰੋਗਰਾਮ ਦਿੰਦੇ ਨੇ, 4 ਤੋਂ ਲੈ ਕੇ 7 ਵਜੇ ਤੱਕ। ਉਹ ਜੋ 3 ਘੰਟੇ ਆਸਾ ਦੀਵਾਰ ਲੱਗਦੀ ਹੈ, ਉਹ ਬਕਾਇਦਾ ਸਾਰਾ ਪ੍ਰੋਗਰਾਮ ਟੈਲੀਕਾਸਟ ਆਉਂਦਾ ਹੈ। ਸ਼ਾਮ ਦਾ ਵੀ 2 ਟਾਈਮ ਦਾਸ ਦੀ ਕਥਾ ਉਸ 'ਤੇ ਆਉਂਦੀ ਹੈ। ਤਾਂ ਕਈ ਦਫ਼ਾ ਐਪੀਸੋਡ ਮੁੱਕ ਜਾਂਦੇ ਨੇ, ਤਾਂ ਜਿੱਥੇ ਦਾਸ ਹੁੰਦਾ ਹੈ ਉੱਥੇ ਪਹੁੰਚਦੇ ਨੇ, ਬਈ ਨਹੀਂ ਲੜੀ ਟੁੱਟੇ ਨਾ। ਤਾਂ ਇੱਥੇ ਵੀ ਇਹ ਪਹੁੰਚੇ ਨੇ। ਇਹ ਮੈਨੂੰ 66 ਮਿੰਟ ਬੋਲਣਾ ਪੈਂਦਾ, ਥੋੜ੍ਹਾ ਜਿਹਾ ਵਕਤ ਸਿਰ ਆਪ ਆ ਜਾਣਾ। ਮੈਂ ਆਰੰਭ ਕੀਤੀ ਸੀ, 2-3 ਸੱਜਣ ਬੈਠੇ ਸਨ, ਕਿਉਂਕਿ ਇਹਨਾਂ ਨੇ 3 ਭਾਗ ਬਣਾਉਣੇ ਆਉਂਦੇ ਨੇ। ਤਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ, ਵਕਤ ਸਿਰ ਪਹੁੰਚ ਜਾਇਆ ਕਰੋ, ਫਿਰ ਮੈਨੂੰ ਰਿਪੀਟ ਨਹੀਂ ਕਰਨਾ ਪੈਂਦਾ, ਮੈਨੂੰ ਦੁਹਰਾਉਣਾ ਨਹੀਂ ਪਏਗਾ। ਅਤੇ ਦਾਸ ਵਕਤ ਸਿਰ ਸਮਾਪਤੀ ਜੋ ਹੈ ਕਰ ਦੇਗਾ। ਅਤੇ ਮੇਰਾ ਇਸ TV ਚੈਨਲ ਨਾਲ ਇਸ ਵਾਸਤੇ ਸਹਿਯੋਗ ਕਿ ਇੰਡੋਨੇਸ਼ੀਆ 'ਚ ਮੈਨੂੰ ਲੋਕ ਮਿਲੇ, ਕਹਿੰਦੇ ਗਿਆਨੀ ਜੀ ਤੁਹਾਡੀ TV 'ਤੇ ਕਥਾ ਸੁਣੀ ਸੀ, ਕੇਸ ਰੱਖ ਲੈਣੇ ਸੀ। ਮੈਂ ਹੈਰਾਨ ਹੋਇਆ, ਸਾਰਾ ਥਾਈਲੈਂਡ ਵੇਖਦਾ ਪਿਆ, ਫਿਲਪੈਨ ਦੇ ਲੋਕ ਦੇਖਦੇ ਪਏ ਨੇ, 86 ਦੇਸ਼ਾਂ 'ਚ ਜਾ ਰਿਹਾ ਦਰਬਾਰ ਸਾਹਿਬ ਦਾ ਪ੍ਰੋਗਰਾਮ, ਇਹ ਕਥਾ। ਤਾਂ ਹਰ ਜਗ੍ਹਾ ਪਹੁੰਚਣਾ ਵੀ ਔਖਾ ਹੁੰਦਾ, ਅਤੇ ਹਰ ਬੰਦਾ ਦਰਬਾਰ ਸਾਹਿਬ ਤੱਕ ਵੀ ਨਹੀਂ ਪਹੁੰਚ ਸਕਦਾ। ਘਰ ਬੈਠੇ ਕਈਆਂ ਨੂੰ, ਬਜ਼ੁਰਗਾਂ ਨੂੰ, ਬਿਮਾਰਾਂ ਨੂੰ ਵੀ ਇਹਦੇ ਨਾਲ ਕਾਫੀ ਸਹੂਲੀਅਤ ਹੋ ਗਈ ਹੈ। ਤਾਂ ਇਸ ਵਾਸਤੇ ਮੈਂ ਕਰੀਬਨ 2-1 ਸਾਲ ਤੋਂ ਇਹਨਾਂ ਨੂੰ ਸਹਿਯੋਗ ਦੇ ਰਿਹਾ ਵੀ ਠੀਕ ਹੈ, ਇੱਕ ਅੱਛਾ ਉੱਦਮ ਹੈ, ਚੰਗਾ ਉੱਦਮ ਹੈ। ਇਹਦੇ 'ਚ ਬੰਬਈ ਦੇ ਨਾਮਵਰ ਜਿਹੜੇ ਸਿੰਘ ਨੇ, ਉਹਨਾਂ ਦੀ ਮਲਕੀਅਤ ਹੈ ਔਰ ਬਹੁਤ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਚਲਾ ਰਹੇ ਨੇ। ਇੱਥੇ ਵੀ ਕਈ ਸੱਜਣਾਂ ਨੇ ਦੱਸਿਆ ਵੀ ਦਰਬਾਰ ਸਾਹਿਬ ਦਾ ਪ੍ਰੋਗਰਾਮ ਅਸੀਂ ਰੋਜ਼ ਸਵੇਰੇ ਸ਼ਾਮ ਸੁਣਦੇ ਹਾਂ। ਇਹ ਗਾਲਬਨ ਤਿੰਨ ਟਾਈਮ ਆਉਂਦਾ ਦੇਸ਼ ਵਿਦੇਸ਼ਾਂ ਦੇ ਟਾਈਮ ਨੂੰ ਮੱਦੇਨਜ਼ਰ ਰੱਖ ਕੇ, ਤੋ ਉਮੀਦ ਹੈ ਆਪ ਕੱਲ੍ਹ ਤੋਂ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋਗੇ। ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।